ਸਤਨਾਮ ਵਾਹਿਗੁਰੂ ਸਾਹਿਬ ਜੀ ਜੋ ਪਜਿਓ ਸੋ ਬਿਨ ਸਹੈ ਕਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਦੇ ਛਾਜ ਸਗਲ ਜੰਜਾਲ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਉ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ ਬਲ ਹੁਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀਓ ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਬਾਣੀ ਸ਼ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਸਾਡਾ ਸਮਾਗਮ ਹੈ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਭਾਈ ਸਾਹਿਬਾਂ ਪਾਸੋਂ ਅਸੀਂ ਸ਼ਰਵਣ ਕੀਤੀ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 15 ਰਾਗਾਂ ਦੇ ਅੰਦਰ 59 ਸ਼ਬਦ ਅਤੇ 57 ਸਲੋਕ ਜਿਹੜੇ ਨੇ ਉਚਾਰਨ ਕੀਤੇ ਔਰ ਜਿੱਥੇ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਉਚਾਰਨ ਕੀਤੀ ਉਹਦੇ ਨਾਲ ਦੀ ਨਾਲ ਇੱਕ ਰਾਗ ਜਿਹੜਾ 31ਵਾਂ ਰਾਗ ਹੈ ਜੈਜਾਵੰਤੀ ਰਾਗ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਇੱਕੋ ਪਾਤਸ਼ਾਹ ਨੌਵੇਂ ਪਾਤਸ਼ਾਹ ਨੇ ਜਿਹੜਾ ਉਚਾਰਨ ਕੀਤਾ ਤੇ ਉਹਦੇ ਅੰਦਰ 4 ਸ਼ਬਦ ਸੱਚੇ ਪਾਤਸ਼ਾਹ ਨੇ ਦਰਜ ਕੀਤੇ। ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ ਨਿਸ ਦਿਨ ਸੁਣ ਕੈ ਪੁਰਾਣ ਸਮਝਤ ਨਹਿ ਰੇ ਅਜਾਨ ਕਾਲ ਤਉ ਪਹੁੰਚਿਓ ਆਨ ਕਹਾਂ ਜੈ ਹੈ ਭਾਜ ਰੇ ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇ ਕਿਉਂ ਨਾ ਹਰ ਕੋ ਨਾਮ ਲੇਹੇ ਮੂਰਖ ਨਿਲਾਜਰੇ। ਇਉਂ ਗੁਰੂ ਪਾਤਸ਼ਾਹ ਨੇ ਸੰਬੋਧਨ ਕੀਤਾ ਵੀ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਦ ਸਾਜ ਹੈ। ਔਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਮਨੁੱਖਤਾ ਦਾ ਜਿਹੜਾ ਜੀਵਨ ਹੈ ਉਹ ਸਫਲ ਕਿਵੇਂ ਹੋਣਾ ਉਹਦੀ ਵਿਆਖਿਆ ਬਹੁਤ ਹੀ ਸਰਲ ਸ਼ਬਦਾਂ ਦੇ ਵਿੱਚ ਕੀਤੀ ਹੈ। ਉਹਨਾਂ ਨੇ ਦੋ ਬੋਲੀਆਂ ਦੇ ਅੱਖਰਾਂ ਦਾ ਇਸਤੇਮਾਲ ਕੀਤਾ ਹੈ, ਇੱਕ ਗੁਰਮੁਖੀ ਤੇ ਦੂਜਾ ਹਿੰਦੀ। ਬਾਕੀ ਹੋਰ ਕਿਸੇ ਭਾਸ਼ਾ ਦੇ ਅੱਖਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਵਿੱਚ ਨਹੀਂ ਲਏ। ਪਰ ਜਦੋਂ ਇਸ ਬਾਣੀ ਦਾ ਪ੍ਰਚਾਰ ਸਾਡੇ ਵਿੱਚ ਕੀਤਾ ਗਿਆ ਫਿਰ ਇਉਂ ਪੇਸ਼ ਕੀਤਾ ਗਿਆ ਵੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਬੜੀ ਵੈਰਾਗਮਈ ਹੈ, ਇਸ ਬਾਣੀ ਨੂੰ ਪੜ੍ਹ ਕੇ ਤੇ ਬੰਦੇ ਦੇ ਅੰਦਰ ਵੈਰਾਗ ਪੈਦਾ ਹੁੰਦਾ। ਪਰ ਗੁਰਬਾਣੀ ਜਿਹੜੀ ਹੈ ਨਾ ਵੈਰਾਗ ਦੇ ਨਾਲ ਤੇ ਨਾ ਦੁੱਖ ਦੇ ਨਾਲ ਤੇ ਨਾ ਸੁੱਖ ਦੇ ਨਾਲ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ ਬਾਣੀ ਦਾ। ਬਈ ਆਪਾਂ ਇਉਂ ਸੋਚੀਏ ਨਾ ਵੀ ਵੈਰਾਗ ਦੁੱਖ ਸੁੱਖ ਇਹਨਾਂ ਤੋਂ ਉੱਪਰ ਦੀ ਗੱਲ ਹੈ। ਜਿਹਨੂੰ ਮਹਾਰਾਜ ਨੇ ਬਾਣੀ ਚ ਲਿਖਿਆ ਵੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਉੱਥੇ ਸ਼ਬਦਾਂ ਦਾ ਮੁਹਤਾਜ ਹੀ ਨਹੀਂ, ਜਿਹੜੀ ਚੀਜ਼ ਪ੍ਰਾਪਤ ਹੁੰਦੀ ਹੈ ਉਹ ਅੱਖਰਾਂ ਦੀ ਮੁਹਤਾਜ ਨਹੀਂ ਵੀ ਉਹਨੂੰ ਅੱਖਰਾਂ ਦੇ ਨਾਲ ਦੱਸਿਆ ਜਾਏ ਵੀ ਮੈਨੂੰ ਏਦਾਂ ਫੀਲ ਹੋਇਆ, ਮੈਨੂੰ ਏਦਾਂ ਜਿਹੜਾ ਮਹਿਸੂਸ ਹੋਇਆ, ਇਹ ਜੀਵਿਆ ਜਾਂਦਾ। ਤੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵਿਚਾਰਦੇ ਹਾਂ, ਇੰਟਰਨੈਟ ਦੇ ਉੱਪਰ ਮੈਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੇ ਪ੍ਰਤੀ ਕੁਝ ਪੜ੍ਹਨ ਦਾ ਯਤਨ ਕੀਤਾ, ਬੜਾ ਅਫਸੋਸ ਹੋਇਆ ਵੀ ਇੰਟਰਨੈਟ ਦੇ ਉੱਪਰ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਲਿਖਿਆ ਹੋਇਆ ਉਹ ਗੁਰਮਤ ਤੋਂ ਕੋਹਾਂ ਦੂਰ, ਗੁਰਮਤ ਦੇ ਨੇੜੇ ਤੇੜੇ ਨਹੀਂ। ਇੱਕ ਅਦੀਪ ਦੇ ਜਿਹੜੇ ਬਚਨ ਅਸੀਂ ਹਮੇਸ਼ਾ ਬੜੇ ਸਾਰੇ ਵਿਦਵਾਨਾਂ ਕੋਲ ਸੁਣੇ ਨੇ, ਏਕ ਚਾਕ ਹੋ ਤੋ ਸੀਲ ਨੂੰ ਦਾਮਨ ਆਪਣਾ, ਜ਼ਾਲਿਮ ਦੁਸ਼ਮਣ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ। ਬਈ ਕੀ ਸਰੀਰ ਦੇ ਪਾਏ ਹੋਏ ਕੱਪੜੇ ਦੀ ਗੱਲ ਦੀ ਉਦਾਹਰਨ ਦਿੰਦਾ ਹੈ, ਕਹਿੰਦਾ ਵੀ ਮੈਂ ਸਰੀਰ ਤੇ ਜਿਹੜਾ ਕੱਪੜਾ ਪਾਇਆ ਹੋਇਆ ਹੈ ਜੇ ਇੱਕ ਟਾਕੀ ਇੱਕ ਥਾਂ ਤੋਂ ਫਟਿਆ ਹੋਏ ਮੈਂ ਇਹਨੂੰ ਟਾਕੀ ਲਾ ਕੇ ਸੀ ਲਵਾਂ ਫਿਰ ਮੈਂ ਪਾਣ ਯੋਗ ਬਣਾ ਲਵਾਂ। ਪਰ ਕਹਿੰਦੇ ਜਿਹਨੇ ਇਹ ਕੱਪੜਾ ਪਾੜਿਆ ਹੈ ਨਾ ਉਹਨੇ ਸੀਣ ਯੋਗਾ ਨਹੀਂ ਛੱਡਿਆ, ਤਾਰ ਤਾਰ ਕਰ ਦਿੱਤਾ। ਜਿਹਨੇ ਜਿਹਨੇ ਵੀ ਗੁਰੂ ਸਾਹਿਬ ਦਾ ਜੀਵਨ ਲਿਖਿਆ ਹੈ ਕਿਹੜੀ ਕਿਹੜੀ ਥਾਂ ਤੋਂ ਚੁੱਕ ਕੇ ਉਹਦੀ ਵਿਚਾਰ ਕਰਨ ਦਾ ਯਤਨ ਕਰੀਏ ਸਾਰੋ ਲੀਲੋ ਲੀਲ ਕੀਤਾ ਹੋਇਆ, ਇੱਕ ਵੀ ਗੱਲ ਗੁਰੂਆਂ ਦੇ ਅਨੁਸਾਰ ਹੀ ਢੁੱਕਦੀ ਨਜ਼ਰ ਨਹੀਂ ਆਉਂਦੀ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਜਿਉਂ ਹੀ ਬਚਪਨ ਸ਼ੁਰੂ ਹੁੰਦਾ ਹੈ ਇਉਂ ਪੇਸ਼ ਕੀਤਾ ਜਾਂਦਾ ਵੀ ਪਹਿਲਾਂ ਹੀ ਘੋੜਾ ਕੁੱਟਿਆ ਹੋਇਆ ਸੀ ਵੀ ਉਸ ਘੋੜੇ ਚ ਸਤਿਗੁਰੂ ਨੂੰ 26 ਸਾਲ 9 ਮਹੀਨੇ 13 ਦਿਨ ਉੱਥੇ ਹੀ ਬਿਠਾ ਦਿੱਤਾ, ਬਾਹਰ ਨੂੰ ਨਿਕਲੇ। ਤੇ ਗੁਰਮਤ ਜਿਹੜੀ ਹੈ ਉਹ ਨਾ ਭੌਰਿਆਂ ਨੂੰ ਨਾ ਤਪਾਂ ਨੂੰ ਨਾ ਜਪਾਂ ਨੂੰ ਇਸ ਕਿਸੇ ਵੀ ਗੱਲ ਨੂੰ ਪ੍ਰਵਾਨ ਨਹੀਂ ਕਰਦੀ। ਪਰ ਜਦੋਂ ਤੱਕ 26 ਸਾਲ 9 ਮਹੀਨੇ 13 ਦਿਨ ਭੌਰੇ ਚੋਂ ਨਹੀਂ ਬਿਠਾ ਦਿੰਦੇ ਉਦੋਂ ਤੱਕ ਦੇ ਗੁਰੂ ਦੀ ਪਦਵੀ ਉਹ ਨਹੀਂ ਮਿਲਦੀ। ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹਾਦਤ ਦਾ ਕਾਰਜ ਹੈ ਨਾ ਉਹ ਇੰਨਾ ਕੁ ਮਹਾਨ ਸੀ, ਉਹਨੂੰ ਭੌਰਿਆਂ ਦੇ ਵਿੱਚ ਰੋਲ ਕੇ ਰੱਖ ਦਿੱਤਾ, ਭੌਰਿਆਂ ਦੇ ਨਾਲ ਨਾਲ ਫਿਰ ਗੁਰੂ ਸਾਹਿਬ ਨੂੰ ਇਉਂ ਪੇਸ਼ ਕੀਤਾ ਗਿਆ ਵੀ ਗੁਰੂ ਸਾਹਿਬ ਤੇ ਬੈਰਾਗਮੀ ਜੀਵਨ ਜਿਉਣ ਵਾਲੇ ਸੀ, ਪਰਿਵਾਰ ਦੀ ਜ਼ਿੰਮੇਵਾਰੀ ਕਿਵੇਂ ਨਿਭਾਈ 26 ਸਾਲ ਉਹਦਾ ਕੋਈ ਜ਼ਿਕਰ ਨਹੀਂ, ਜਿਹੜੇ ਪਰਿਵਾਰ ਦੀਆਂ ਦਿੱਕਤਾਂ ਸਨ ਉਹਨਾਂ ਨੂੰ ਕਿੱਦਾਂ ਸੋਲਵ ਕੀਤਾ ਉਹਦਾ ਕੋਈ ਜ਼ਿਕਰ ਨਹੀਂ, ਫਿਰ ਗੁਰੂ ਪਾਤਸ਼ਾਹ ਤੋਂ ਜੋ ਸਿੱਖਿਆ ਪ੍ਰਾਪਤ ਕੀਤੀ ਉਹਦਾ ਕੋਈ ਜ਼ਿਕਰ ਨਹੀਂ। ਬਸ ਗੁਰੂ ਸਾਹਿਬ ਨੂੰ 26 ਸਾਲ ਉੱਥੇ ਹੀ ਭੌਰੇ ਦੇ ਵਿੱਚ ਬਿਠਾ ਕੇ ਰੱਖਿਆ, ਜਿਹਨੂੰ ਗੁਰਮਤ ਨੇ ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਰੱਦ ਕੀਤਾ ਵੀ ਏਦਾਂ ਦੇ ਜਪਾਂ ਤਪਾਂ ਦੀ ਗੁਰਬਾਣੀ ਵਿੱਚ ਕੋਈ ਮਹਾਨਤਾ ਨਹੀਂ। ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਆਪਾਂ ਜੀਵਨ ਉਹਨਾਂ ਦੀ ਬਾਣੀ ਵਿੱਚੋਂ ਦੇਖਣ ਦਾ ਯਤਨ ਕਰਦੇ ਹਾਂ ਤੇ ਜਦੋਂ ਆਪਾਂ ਗੁਰਬਾਣੀ ਦੀ ਸੰਪਾਦਨਾ ਦੇ ਵਾਲੇ ਪਾਸੇ ਜਾਂਦੇ ਹਾਂ ਸਾਡੇ ਵਿੱਚ ਤੇ ਇਹ ਗੱਲ ਜਿਹੜੀ ਹੈ ਬੜੀ ਪ੍ਰਚਲਿਤ ਕਰ ਦਿੱਤੀ ਗਈ, ਸਾਡੇ ਲੋਕ ਤੇ ਤਿਲਕ ਤੇ ਜੰਜੂ ਵੇਲੇ ਵਾਲੇ ਪਾਸੋਂ ਨਹੀਂ ਨਿਕਲ ਪਾ ਰਹੇ, ਸਾਡੇ ਵਾਲੇ ਨੇ ਦਵਾਈਆਂ ਦੇ ਕੇ ਗੱਲ ਸੁਕਾ ਲਏ ਵੀ ਦੇਖੋ ਜੀ ਤਿਲਕ ਤੇ ਜੰਜੂ ਦੀ ਖਾਤਰ ਗੁਰੂ ਸਾਹਿਬ ਨੇ ਆਪਣਾ ਸਿਰ ਦੇ ਦਿੱਤਾ। ਬਾਰ ਬਾਰ ਇਹ ਉਦਾਹਰਨਾਂ ਦਿੱਤੀਆਂ ਗਈਆਂ ਵੀ ਦੇਖੋ ਜੀ ਲੋਕੀ ਆਪਣਿਆਂ ਵਾਸਤੇ ਜਾਨਾਂ ਵਾਰਦੇ ਨੇ, ਗੁਰੂ ਸਾਹਿਬ ਨੇ ਦੂਸਰਿਆਂ ਵਾਸਤੇ ਜਾਨ ਮਾਰ ਦਿੱਤੀ, ਸਾਨੂੰ ਇਉਂ ਸੁਣਾਇਆ ਗਿਆ। ਪਰ ਜਦੋਂ ਅਸੀਂ ਗੁਰਮਤ ਦਾ ਸਿਧਾਂਤ ਦੇਖਦੇ ਹਾਂ, ਜਦੋਂ ਗੁਰੂ ਨਾਨਕ ਸਾਹਿਬ ਦੀ ਇੱਕ ਦੀ ਗੱਲ ਆਪਾਂ ਪੜ੍ਹਦੇ ਹਾਂ ਨਾ, ਜਦੋਂ ਮਹਾਰਾਜ ਕਹਿੰਦੇ ਨੇ ਉਹ ਇੱਕੋ ਓਂਕਾਰ ਹੈ, ਇੱਕ ਅਕਾਲ ਪੁਰਖ ਦੀ ਗੱਲ ਕੀਤੀ, ਤੇ ਜਦੋਂ ਵਾਸਾ ਸਾਰਿਆਂ ਦੇ ਵਿੱਚ ਉਸੇ ਦਾ ਹੈ ਫਿਰ ਗੁਰਮਤ ਦੇ ਦਾਇਰੇ ਦੇ ਵਿੱਚ ਕੋਈ ਬਗਾਨਾ ਕਿੱਦਾਂ ਹੋ ਗਿਆ। ਜਦੋਂ ਆਪਾਂ ਹੀ ਪੜ੍ਹ ਪੜ੍ਹ ਕੇ ਲੋਕਾਂ ਨੂੰ ਸੁਣਾਇਆ ਨਾ ਵੀ ਸਭ ਕੋ ਬੀਤਾ ਮਾਪਨ ਕੀਨਾ ਹਮ ਸਭ ਨਾ ਕੇ ਸਾਜਾ, ਅਸੀਂ ਉਹ ਵਾਰ ਵਾਰ ਪੜ੍ਹ ਕੇ ਲੋਕਾਂ ਨੂੰ ਸੁਣਾਇਆ ਵੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ। ਗੁਰੂ ਸਾਹਿਬ ਦੀ ਦ੍ਰਿਸ਼ਟੀ ਦੇ ਅੰਦਰ ਕੌਣ ਹਿੰਦੂ ਹੈ, ਕੌਣ ਮੁਸਲਮਾਨ ਹੈ, ਕੌਣ ਸਿੱਖ ਹੈ, ਕੌਣ ਕਾਜੀ ਹੈ, ਕੌਣ ਬ੍ਰਾਹਮਣ ਹੈ, ਕੌਣ ਜੋਗੀ ਹੈ, ਕੌਣ ਸਿੱਧ ਹੈ, ਉਹ ਸਾਰੀ ਪਰਿਭਾਸ਼ਾ ਬਿਲਕੁਲ ਚੇਂਜ ਹੈ। ਅਸੀਂ ਤੇ ਗੁਰੂ ਸਾਹਿਬ ਨੂੰ ਇਉਂ ਪੇਸ਼ ਕੀਤਾ ਵੀ ਦੇਖੋ ਜੀ ਉਹਨਾਂ ਨੇ ਆ ਕੇ ਹਿੰਦੂਆਂ ਨੇ ਆ ਕੇ ਬੇਨਤੀ ਕੀਤੀ ਗੁਰੂ ਸਾਹਿਬ ਨੇ ਪ੍ਰਵਾਨ ਕੀਤੀ ਤੇ ਇਥੋਂ ਤੱਕ ਜਦੋਂ ਇੰਟਰਨੈਟ ਤੇ ਪੜ੍ਹਿਆ ਕਹਿਣ ਲੱਗੇ ਗੁਰੂ ਸਾਹਿਬ ਜਦੋਂ ਆਗਰੇ ਪਹੁੰਚ ਗਏ ਨਾ ਆਗਰੇ ਭੋਰਿਆਂ ਦੀ ਗੱਲ ਚੇਤੇ ਚਰਿਤ ਗੁਰਬਾਣੀ ਦੀ ਕੁਝ ਵਿਚਾਰ ਉਹਦੇ ਸੰਬੰਧ ਵਿੱਚ ਅਸੀਂ ਸਾਂਝੀ ਕਰਨੇ ਆ ਕਹਿੰਦੇ ਗੁਰੂ ਸਾਹਿਬ ਜਦੋਂ ਆਗਰੇ ਪਹੁੰਚੇ ਸਮੇਂ ਦੀ ਹਕੂਮਤ ਨੂੰ ਸੁਨੇਹਾ ਦੇਣਾ ਸੀ ਉਹ ਸੁਨੇਹਾ ਕਿੱਦਾਂ ਦਿੱਤਾ ਗਿਆ ਕਹਿੰਦੇ ਇੱਕ ਬਾਗ ਦੇ ਵਿੱਚ ਗੁਰੂ ਸਾਹਿਬ ਰੁਕੇ ਬਾਗ ਦੇ ਵਿੱਚ ਰੁਕ ਕੇ ਨੇੜੇ ਇੱਕ ਆਜੜੀ ਦਾ ਬੱਚਾ ਉੱਥੇ ਆਪਣੀਆਂ ਜਿਹੜੀਆਂ ਭੇਡਾਂ ਨੂੰ ਚਾਰ ਰਿਹਾ ਸੀ ਤੇ ਕਹਿੰਦੇ ਗੁਰੂ ਸਾਹਿਬ ਨੇ ਆਜੜੀ ਦੇ ਬੱਚੇ ਨੂੰ ਬੁਲਾ ਕੇ ਆਪਣੀ ਸੁੱਚੇ ਨਗਾਂ ਵਾਲੀ ਅੰਗੂਠੀ ਧਿਆਨ ਚ ਰੱਖਿਓ ਵੀ ਆਪਣੀ ਸੁੱਚੇ ਨਗਾਂ ਵਾਲੀ ਅੰਗੂਠੀ ਆਜੜੀ ਦੇ ਬੱਚੇ ਨੂੰ ਦਿੱਤੀ ਆਜੜੀ ਦੇ ਬੱਚੇ ਨੂੰ ਅੰਗੂਠੀ ਦੇ ਕੇ ਨਾਲ ਆਪਣਾ ਕੀਮਤੀ ਦੁਸ਼ਾਲਾ ਦਿੱਤਾ ਜਿਹੜਾ ਗੁਰੂ ਸਾਹਿਬ ਨੇ ਲਿਆ ਹੋਇਆ ਸੀ ਉੱਡਿਆ ਹੋਇਆ ਸੀ ਤੇ ਕਹਿੰਦੇ ਉਹ ਦੁਸ਼ਾਲਾ ਤੇ ਅੰਗੂਠੀ ਦੇ ਕੇ ਆਜੜੀ ਦੇ ਬੱਚੇ ਨੂੰ ਕਿਹਾ ਵੀ ਜਾ ਕੇ ਮਠਿਆਈ ਲੈ ਕੇ ਆ ਕਹਿੰਦੇ ਉਹ ਜਾ ਕੇ ਹਲਵਾਈ ਕੋਲ ਪਹੁੰਚਿਆ ਹਲਵਾਈ ਦੇ ਕੋਲ ਜਦੋਂ ਪਹੁੰਚਿਆ ਉਹਨੇ ਅੰਗੂਠੀ ਦਿੱਤੀ ਵੀ ਮੈਨੂੰ ਮਠਿਆਈ ਦੇ ਦਿਓ ਕਹਿੰਦੇ ਜਦੋਂ ਉਹਨੇ ਅੰਗੂਠੀ ਦੇਖੀ ਤੇ ਅੰਗੂਠੀ ਦੇਖਣ ਤੋਂ ਬਾਅਦ ਉਹਨੇ ਕਿਹਾ ਵੀ ਤੂੰ ਮਠਿਆਈ ਲੈ ਕੇ ਕਿਵੇਂ ਜਾਏਗਾ ਕਹਿੰਦੇ ਉਹਨੇ ਦੁਸ਼ਾਲਾ ਖੋਲਿਆ ਤੇ ਵਿਛਾ ਦਿੱਤਾ ਕਹਿੰਦੇ ਇਹਦੇ ਚ ਪਾ ਦਿਓ ਮੈਂ ਇਹਦੇ ਚ ਬੰਨ ਕੇ ਲੈ ਕੇ ਜਾਵਾਂਗਾ ਹੁਣ ਹਲਵਾਈ ਨੇ ਦੇਖਿਆ ਵੀ ਕੀਮਤੀ ਅੰਗੂਠੀ ਕੀਮਤੀ ਦੁਸ਼ਾਲਾ ਆਜੜੀ ਦਾ ਬੱਚਾ ਵੀ ਇਹਦੇ ਕੋਲ ਕਿੱਦਾਂ ਆ ਗਿਆ ਕਹਿੰਦੇ ਵੀ ਉਹਨੇ ਜਿਹੜਾ ਨੇੜੇ ਕੋਈ ਕੋਤਵਾਲ ਸੀ ਉਹਨੂੰ ਸੁਨੇਹਾ ਦਿੱਤਾ ਵੀ ਇੱਥੇ ਇੱਕ ਚੋਰ ਜਿਹੜਾ ਹੈ ਨਾ ਉਹ ਮੇਰੇ ਕੋਲ ਚੋਰੀ ਕਰਕੇ ਪਹੁੰਚਿਆ ਜਦੋਂ ਕੋਤਵਾਲ ਨੇ ਜਾ ਕੇ ਬੱਚੇ ਨੂੰ ਫੜ ਕੇ ਪੁੱਛਿਆ ਵੀ ਇਹ ਕੀਮਤੀ ਸਮਾਨ ਉਹ ਕਹਿੰਦੇ ਬਾਗ ਚ ਇੱਕ ਮਹਾਂਪੁਰਸ਼ ਉਤਰੇ ਨੇ ਉਹਨਾਂ ਨੇ ਦਿੱਤਾ ਮੈਨੂੰ ਫਿਰ ਉਹ ਦੋ ਕੁ ਬੰਦੇ ਲੈ ਕੇ ਉੱਥੇ ਪਹੁੰਚਦੇ ਨੇ ਜਦੋਂ ਉਹ ਪਹੁੰਚਦੇ ਨੇ ਅੱਗੇ ਦੇਖਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਫਿਰ ਦੋ ਬੰਦਿਆਂ ਦੀ ਹਿੰਮਤ ਨੀ ਪਈ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਫਿਰ 1000 ਫੌਜ ਜਿਹੜੀ ਲੈ ਕੇ ਬੰਦੇ ਆਉਂਦੇ ਨੇ ਤੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਿਜਾਉਂਦੇ ਨੇ ਤੇ ਥੱਲੇ ਉਹ ਲਿਖਦਾ ਹੈ ਕਹਿੰਦੇ ਇਹ ਗੁਰੂ ਸਾਹਿਬ ਦੀ ਖੇਡ ਸੀ ਵੀ ਉਹਨਾਂ ਨੂੰ ਸੁਨੇਹਾ ਦੇਣਾ ਸੀ ਵੀ ਮੈਂ ਆਪ ਤੇ ਸੁਨੇਹਾ ਨਹੀਂ ਦੇ ਸਕਦਾ ਸੀ ਪਰ ਆਜੜੀ ਦੇ ਬੱਚੇ ਦੇ ਜ਼ਰੀਏ ਇਹ ਸੁਨੇਹਾ ਦਿੱਤਾ ਵੀ ਮੈਂ ਆਗਰੇ ਬਾਗ ਚ ਪਹੁੰਚ ਗਿਆ ਵੀ ਕਰ ਲੋ ਜਿਹਨੇ ਗ੍ਰਿਫਤਾਰ ਕਰ ਲਿਆ ਹੁਣ ਇਹ ਕਹਾਣੀਆਂ ਘੜ ਕੇ ਗੁਰੂ ਸਾਹਿਬ ਜਿਹੜੇ ਪਹਿਲਾਂ ਹੀ ਪਲੈਨ ਕਰਕੇ ਚੱਲੇ ਹੋਏ ਨੇ ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ ਜਿਸ ਬੰਦੇ ਨੂੰ ਜਿਸ ਸਿੱਖ ਨੂੰ ਆਪਾਂ ਇਉਂ ਕਹੀਏ ਬੰਦਿਆਂ ਦੀ ਗੱਲ ਛੱਡੀਏ ਜਿਸ ਸਿੱਖ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਸਮਝ ਦੇ ਵਿੱਚ ਨਹੀਂ ਪਈ ਤਾਂ ਵੀ ਕਿਉਂ ਸ਼ਹਾਦਤ ਹੋਈ ਸੀ ਉਹਨੂੰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਵੀ ਸਮਝ ਨਹੀਂ ਪੈ ਸਕਦੀ ਉਹ ਸਾਰੀ ਜ਼ਿੰਦਗੀ ਰੌਲਾ ਪਾਏਗਾ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਵੀ ਉਹਨਾਂ ਤੇ ਤਿਲਕ ਤੇ ਜੰਜੂ ਦੀ ਖਾਤਰ ਦਿੱਤੀ ਚੱਕ ਚੱਕ ਕੇ ਲਾਲਾ ਦੌਲਤ ਰਾਏ ਦੀਆਂ ਕੋਟੇਸ਼ਨਾਂ ਦੇਵਾਂਗੇ ਵੀ ਜਿਹੜਾ ਤੁਸੀਂ ਜੰਜੂ ਪਾਉਂਦੇ ਹੋ ਇਹ ਗੁਰੂ ਸਾਹਿਬ ਦੀ ਚਮੜੀ ਹੈ ਜਿਹੜਾ ਤੁਸੀਂ ਮੱਥੇ ਤੇ ਤਿਲਕ ਲਾਉਂਦੇ ਹੋ ਇਹ ਗੁਰੂ ਸਾਹਿਬ ਦਾ ਖੂਨ ਹੈ ਨਿਕਲਿਆ ਕੀ ਉਹਦੇ ਵਿੱਚ ਜਿਨ੍ਹਾਂ ਨੇ ਇਹ ਗੱਲ ਪ੍ਰਚਾਰੀ ਵੀ ਸਾਡੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ ਉਹਨਾਂ ਦਾ ਤਿਲਕ ਕਿੱਥੇ ਹੈ ਉਹਨਾਂ ਦੀਆਂ ਧੋਤੀਆਂ ਕਿੱਥੇ ਨੇ ਉਹਨਾਂ ਦੇ ਜੰਜੂ ਕਿੱਥੇ ਨੇ ਉੱਥੇ ਕਿਤੇ ਨਜ਼ਰ ਨਹੀਂ ਪੈਂਦੇ ਮੈਨੂੰ ਚੇਤਾ ਵੀ ਜਦੋਂ ਅਸੀਂ 10ਵੀਂ ਦੇ ਵਿੱਚ ਪੜ੍ਹਦੇ ਸੀ ਸਾਡੇ ਉੱਥੇ ਇੱਕ ਡਾਕਟਰ ਸੀ ਡਾਕਟਰ ਕੌਸ਼ਿਕ ਤੇ ਉਹ ਮਿਸ਼ਨ ਦੇ ਨਾਲ ਸੰਬੰਧ ਰੱਖਦੇ ਸੀ ਨਿਰੰਕਾਰੀ ਮਿਸ਼ਨ ਦੇ ਨਾਲ ਉਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਲਾਉਣੇ ਤੇ ਬਲੱਡ ਡੋਨੇਸ਼ਨ ਕੈਂਪ ਲਾ ਕੇ ਮਿਸ਼ਨ ਵਾਲਿਆਂ ਨੂੰ ਸੱਦ ਕੇ ਤੇ ਨਾ ਉੱਥੇ ਲਿਖਿਆ ਹੋਣਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਤੇ ਜਿੰਨਾ ਉੱਥੇ ਬਲੱਡ ਜਿਹੜਾ ਡੋਨੇਟ ਹੁੰਦਾ ਉਹ ਕਿੱਥੇ ਜਾਣਾ ਉਹ ਮਿਸ਼ਨ ਦੇ ਨਾਂ ਦੇ ਥੱਲੇ ਅਗਾਂਹ ਜਿਹੜਾ ਪ੍ਰਚਾਰ ਦਿੱਤਾ ਜਾਂਦਾ ਵੀ ਮਿਸ਼ਨ ਦੇ ਬੰਦਿਆਂ ਨੇ ਇੰਨਾ ਖੂਨ ਦਾਨ ਕੀਤਾ ਤੇ ਮੇਰੇ ਅੱਜ ਸਵੇਰੇ ਦਿਮਾਗ ਦੇ ਵਿੱਚ ਇਹ ਗੱਲ ਆ ਰਹੀ ਸੀ ਵੀ ਜਿਹੜੇ ਡਾਕਟਰ ਸਾਹਿਬ ਉਹ ਸਾਨੂੰ ਪ੍ਰੇਰਿਤ ਕਰਕੇ ਸਕੂਲ ਦੇ ਵਿੱਚੋਂ ਲੈ ਕੇ ਜਾਂਦੇ ਸੀ ਵੀ ਆਓ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ ਅਸੀਂ ਬਲੱਡ ਡੋਨੇਟ ਕਰਨਾ ਹੈ ਵੀ ਨਾ ਉਸ ਡਾਕਟਰ ਦੇ ਮੱਥੇ ਤੇ ਤਿਲਕ ਨਾ ਉਹਦੇ ਜਨੇਊ ਪਾਇਆ ਨਾ ਉਹਦੀ ਧੋਤੀ ਬਈ ਜਿਹਦੇ ਕਰਕੇ ਉਹ ਰੌਲਾ ਪਾ ਰਹੇ ਨੇ ਵੀ ਗੁਰੂ ਸਾਹਿਬ ਨੇ ਸਾਡੇ ਵਾਸਤੇ ਸ਼ਹਾਦਤ ਦਿੱਤੀ ਉਹ ਤੇ ਕੱਖ ਵੀ ਉਹਨਾਂ ਕੋਲ ਸੰਭਾਲਿਆ ਨਹੀਂ ਹੋਇਆ ਫਿਰ ਇਹਦਾ ਮਤਲਬ ਕੀ ਹੈ ਵੀ ਗੱਲ ਤਿਲਕ ਜਾਂ ਜੰਜੂ ਜਾਂ ਧੋਤੀ ਦੀ ਨਹੀਂ ਗੱਲ ਹੈ ਗੁਰਮਤਿ ਸਿਧਾਂਤ ਦੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਇੱਕ ਪਾਸੇ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਨੂੰ ਪੰਡਿਤ ਹਰਦਿਆਲ ਦੇ ਸਾਹਮਣੇ ਖੜੇ ਕਰਦੇ ਹਾਂ ਉਦੋਂ ਕਹਿੰਦਾ ਵੀ ਜੰਜੂ ਨਹੀਂ ਪਾਉਣਾ ਤੇ ਜਦੋਂ ਪਹਿਲੇ ਜਾਮੇ ਚ ਰੱਦ ਕਰ ਦਿੱਤਾ ਜਦੋਂ ਬੰਦਾ ਪਲੈਨ ਕਰਕੇ ਤੁਰਿਆ ਹੋਏਗਾ ਵੀ ਮੈਂ ਏਦਾਂ ਇਹ ਕੰਮ ਨੂੰ ਅੰਜਾਮ ਦੇਣਾ ਅੱਗੇ ਅਚਨਚੇਤੀ ਉਹਦੇ ਬਿਲਕੁਲ ਉਲਟ ਕੰਮ ਹੋ ਜੇ ਬੰਦਾ ਬੌਂਦਲ ਜਾਂਦਾ ਉਹਨੂੰ ਪਤਾ ਨੀ ਲੱਗਦਾ ਮੈਂ ਕਰਾਂ ਕੀ ਉਹੀ ਜਿਹੜੀ ਘਬਰਾਹਟ ਹੈ ਉਹੀ ਜਿਹੜੀ ਹੜਬੜਾਹਟ ਹੈ ਪੰਡਿਤ ਹਰਦਿਆਲ ਜੀ ਉਸ ਵੇਲੇ ਕੋਈ ਜਵਾਬ ਨਾ ਦੇ ਸਕੀ ਵੀ ਮੈਂ ਗੁਰੂ ਨਾਨਕ ਨੂੰ ਸਮਝਾਵਾਂ ਕਿਵੇਂ ਵੀ ਇਹ ਧਾਰਮਿਕ ਚਿੰਨ੍ਹ ਇਹ ਪਾਇਆ ਬੰਦਾ ਧਰਮੀ ਹੋ ਜਾਂਦਾ। ਪਹਿਲੇ ਪਾਤਸ਼ਾਹ ਤੋਂ ਲੈ ਕੇ ਅਸੀਂ ਜਦੋਂ ਉਦਾਹਰਣਾਂ ਦਿੰਦੇ ਹਾਂ ਅਸੀਂ ਗਲਤ ਕਾਲੇ ਉਦਾਹਰਣਾਂ ਦੇ ਕੇ ਵੀ ਗੁਰੂ ਸਾਹਿਬ ਨੇ ਜੰਜੂਣੀ ਜੀ ਪਾਇਆ, ਗੁਰੂ ਸਾਹਿਬ ਜੰਜੂਣੀ ਪਾਉਂਦੇ ਤੇ ਨੌਵੇਂ ਜਾਮੇ ਚ ਆ ਕੇ ਉਸੇ ਜੰਜੂ ਦੀ ਖਾਤਰ ਆਪਣੇ ਗੁਰੂ ਦਾ ਸੀਸ ਦਵਾ ਦਿੰਦੇ ਨੇ। ਕਦੇ ਸੋਚ ਕੇ ਦੇਖੋ, ਕੰਪੈਰੀਜ਼ਨ ਕਰਕੇ ਦੇਖੋ, ਦਿਮਾਗ ਤੇ ਬੋਝ ਦਿਓ। ਫਿਰ ਅਸੀਂ ਕਹਿੰਦੇ ਹਾਂ ਵੀ ਅਸੀਂ ਵੀ ਦੂਜਿਆਂ ਖਾਤਰ ਗੁਰੂ ਸਾਹਿਬ ਨੇ ਦੂਜਿਆਂ ਦਰਜਿਆਂ ਵਾਸਤੇ ਕੋਈ ਕੁਰਬਾਨੀ ਨਹੀਂ। ਜਦੋਂ ਆਪਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਪੜ੍ਹਦੇ ਹਾਂ ਉੱਥੇ ਗੱਲ ਸ਼ੇਖ ਫਰੀਦ ਬੁਖਾਰੀ ਦੀ ਨਹੀਂ, ਉੱਥੇ ਗੱਲ ਸ਼ੇਖ ਅਹਿਮਦ ਸਰਹੰਦੀ ਦੀ ਨਹੀਂ, ਉੱਥੇ ਗੱਲ ਚੰਦੂ ਦੀ ਨਹੀਂ, ਉੱਥੇ ਗੱਲ ਜਹਾਂਗੀਰ ਦੀ ਨਹੀਂ। ਉੱਥੇ ਗੱਲ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਜਾ ਰਿਹਾ, ਜੋ ਗੁਰੂ ਸਾਹਿਬ ਦੇ ਵੱਲੋਂ ਇੱਕ ਵੱਖਰੀ ਕੌਮ ਦਾ ਸੰਕਲਪ ਦਿੱਤਾ ਜਾ ਰਿਹਾ, ਉਸ ਸੰਕਲਪ ਨੂੰ ਬਲੀਆ ਮੇਟ ਕਰਨ ਦੀ ਗੱਲ ਹੈ। ਉੱਥੇ ਜਿੰਨੀਆਂ ਸ਼ਹਾਦਤਾਂ ਤੁਸੀਂ ਦੇਖੋ, ਨਿੱਕੀਆਂ ਨਿੱਕੀਆਂ ਉਦਾਹਰਣਾਂ ਦੇ ਕੇ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਸਿੱਖਾਂ ਦੀਆਂ ਸ਼ਹਾਦਤਾਂ ਦੇ ਨਾਲ ਜੋੜ ਕੇ ਰੱਖ ਦਿੱਤੀਆਂ। ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਜੀ, ਕਹਿੰਦੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਨੌਵੇਂ ਪਾਤਸ਼ਾਹ ਨੇ ਉਹਨਾਂ ਦੀ ਖਾਤਰ ਆਪਣਾ ਸੀਸ ਦੇ ਦਿੱਤਾ। ਜੇ ਭਾਈ ਮਨੀ ਸਿੰਘ ਦੀ ਸ਼ਹਾਦਤ ਹੁੰਦੀ ਆ, ਕਹਿੰਦੇ ਜੀ ਉਹਨਾਂ ਨੇ 5,000 ਰੁਪਏ ਨਹੀਂ ਦਿੱਤੇ, ਹਰਜਾਨਾ ਨਹੀਂ ਦਿੱਤਾ, ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਨਿੱਕੀਆਂ ਨਿੱਕੀਆਂ ਉਦਾਹਰਣਾਂ ਤੇ ਏਡੀਆਂ ਵੱਡੀਆਂ ਸ਼ਹਾਦਤਾਂ ਅਸੀਂ ਕੌਡੀਆਂ ਦੇ ਭਾਅ ਤੋਲ ਕੇ ਰੱਖ ਦਿੱਤੀਆਂ। ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜੇ ਸਾਨੂੰ ਸਮਝ ਪੈਂਦੀ ਹੈ ਨਾ, ਵੀ ਉਹ ਸਿਧਾਂਤਕ ਤੌਰ ਤੇ ਜਦੋਂ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਕਰ ਰਹੇ ਹੋ ਇਹਨੂੰ ਸਾਰਾ ਕੁਝ ਬੰਦ ਕਰੋ, ਜਿਵੇਂ ਬਾਕੀ ਲੋਕ ਸਾਡੇ ਵਿੱਚ ਮਰਜ ਹੋ ਕੇ ਸਾਡੇ ਨਾਲ ਜੁੜ ਕੇ ਰਹਿ ਰਹੇ ਨੇ, ਤੁਸੀਂ ਵੀ ਰਹਿਣਾ ਸ਼ੁਰੂ ਕਰੋ, ਬੜੇ ਆਰਾਮ ਦੇ ਨਾਲ ਜ਼ਿੰਦਗੀ ਬਤੀਤ ਕਰੋਗੇ। ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਜਿਹੜਾ ਇੱਕ ਦਾ ਸਿਧਾਂਤ ਹੈ ਇਸ ਇੱਕ ਦੇ ਸਿਧਾਂਤ ਨੂੰ ਛੱਡ ਕੇ ਅਸੀਂ ਤੁਹਾਡੇ ਨਾਲ ਇੱਕ ਮਿਕ ਨਹੀਂ ਹੋ ਸਕਦੇ, ਕਿਉਂਕਿ ਤੁਹਾਡੇ ਰਾਹ ਤੁਹਾਡੀ ਵਿਚਾਰ ਸਾਰੀ ਵੱਖੋ ਵੱਖਰੀ ਹੈ, ਅਸੀਂ ਇੱਕ ਨੂੰ ਮੰਨਣ ਵਾਲੇ ਹਾਂ, ਤੁਸੀਂ ਪਤਾ ਨਹੀਂ ਕਿੱਥੇ ਕਿੱਥੇ ਆਪਣੇ ਆਪ ਨੂੰ ਸਿਰਤ ਸਿੱਧਾ ਕਰਨ ਵਾਲੇ ਲੋਕ ਹੋ, ਅਸੀਂ ਤੁਹਾਡੇ ਨਾਲ ਮਰਜ਼ ਨਹੀਂ ਹੋ ਸਕਦੇ। ਤੇ ਜਦੋਂ ਗੁਰੂ ਪਾਤਸ਼ਾਹ ਦੀ ਸ਼ਹਾਦਤ ਨੂੰ ਆਪਾਂ ਇਉਂ ਦੇਖਾਂਗੇ ਨਾ ਵੀ ਗੁਰੂ ਪਾਤਸ਼ਾਹ ਮਨੁੱਖਤਾ ਦੇ ਰਾਖੇ ਨੇ, ਜਦੋਂ ਗੁਰੂ ਨਾਨਕ ਸਾਹਿਬ ਇੱਕ ਦੀ ਗੱਲ ਕਰਦੇ ਨੇ ਨਾ, ਇਹ ਧਿਆਨ ਚ ਰੱਖਿਓ ਗੱਲ ਨੂੰ, ਫਿਰ ਗੱਲ ਸਮਝ ਪੈਣੀ ਹੈ। ਜਦੋਂ ਗੁਰੂ ਸਾਹਿਬ ਇੱਕ ਦੀ ਗੱਲ ਕਰਦੇ ਨੇ ਫਿਰ ਉਹ ਨਾਲ ਇਹ ਵੀ ਸੰਦੇਸ਼ ਦਿੰਦੇ ਨੇ ਵੀ ਸਭ ਮੈਂ ਜੋਤ, ਜੋਤ ਹੈ ਸੋਏ ਇਸਤੇ ਚਾਨਣ, ਫਿਰ ਬਗਾਨਾ ਕੋਈ ਕਿੱਦਾਂ ਹੋ ਗਿਆ। ਗੱਲ ਸਮਝਿਓ, ਇਸ ਗੱਲ ਨੂੰ ਨੁਕਤੇ ਨੂੰ ਫੜਿਓ ਵੀ ਜਦੋਂ ਜੋਤ ਸਾਰਿਆਂ ਦੇ ਵਿੱਚ ਹੈ, ਗੁਰੂ ਸਾਹਿਬ ਵਾਸਤੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਅਸਲ ਵਿੱਚ ਜੋ ਵਿਚਾਰ ਗੁਰੂ ਪਾਤਸ਼ਾਹ ਜਦੋਂ ਬਾਣੀ ਚ ਲਿਖਦੇ ਨੇ ਹਜ਼ਮ ਕਿੱਦਾਂ ਹੁੰਦੀ। ਜਦੋਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਉਹਦੇ ਸਾਹਮਣੇ ਖੜ ਕੇ ਗੱਲ ਕਹਿ ਰਹੇ ਨੇ, ਹਿੰਦੂ ਕਹਿ ਘਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ, ਕਹਿੰਦੇ ਤੁਹਾਡਾ ਏਦਾਂ ਨਾ ਵਰਤੋਂ ਵਿਹਾਰ ਵੀ ਹਿੰਦੂ ਦੇ ਘਰ ਹਿੰਦੂ ਆਉਂਦਾ ਹੈ, ਚਾਰ ਮੰਤਰ ਪੜ ਕੇ ਉਹਦੇ ਗਲ ਵਿੱਚ ਜਨੇਊ ਪਾ ਦਿੰਦਾ ਵੀ ਤੁਸੀਂ ਹੁਣ ਧਰਮੀ ਹੋ ਗਏ, ਹਿੰਦੂ ਕਹਿ ਘਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ, ਕਹਿਣਗੇ ਸੂਤ ਪਾਏ ਕਰੇ ਬੁਰਿਆਈ। ਕਹਿੰਦੇ ਮੈਨੂੰ ਸਮਝਾ ਤੇ ਸਹੀ, ਤੂੰ ਕਹਿੰਦਾ ਵੀ ਸੂਤ ਪਾ ਕੇ ਧਰਮੀ ਹੋ ਗਿਆ, ਉਹ ਸੂਤ ਪਾ ਕੇ ਤੇ ਫਿਰ ਤੂੰ ਕਰਮ ਉਹੀ ਕਰ ਰਿਹਾ, ਕਹਿੰਦੇ ਫਿਰ ਧਰਮ ਦੀ ਗੱਲ ਕਿੱਥੇ ਰਹਿ ਗਈ। ਸੂਤ ਪਾਏ ਕਰੇ ਬੁਰਿਆਈ, ਨਹਾਤਾ ਧੋਤਾ ਥਾਏ ਨਾ ਪਾਏ, ਜਿੰਨਾ ਮਰਜ਼ੀ ਨਹਾ ਲੈ, ਜਿੰਨਾ ਮਰਜ਼ੀ ਆਪਣੇ ਆਪ ਨੂੰ ਸਾਫ਼ ਕਰ, ਕਹਿੰਦੇ ਕੱਲਾ ਇਸ ਜਨੇਊ ਨੂੰ ਪਾਉਣ ਨਾਲ ਗੱਲ ਨਹੀਂ ਬਣਨੀ। ਹੁਣ ਜਦੋਂ ਗੁਰੂ ਸਾਹਿਬ ਸਾਹਮਣੇ ਖਲੋ ਕੇ ਵਿਚਾਰਾਂ ਦਿੰਦੇ ਨੇ ਤੇ ਫਿਰ ਸਾਨੂੰ ਇਹ ਗੱਲ ਕਿੱਦਾਂ ਹਜ਼ਮ ਹੋ ਗਈ ਵੀ ਗੁਰੂ ਸਾਹਿਬ ਨੇ ਇਸ ਢੰਗ ਦੇ ਨਾਲ ਕੇਵਲ ਉਹਨਾਂ ਲੋਕਾਂ ਵਾਸਤੇ ਸ਼ਹਾਦਤ ਦਿੱਤੀ ਜਿਨ੍ਹਾਂ ਨੇ ਅੱਜ ਤੱਕ ਸਾਨੂੰ ਆਪਣੇ ਆਪ ਦੇ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਹਰ ਵੇਲੇ। ਫਿਰ ਅਸੀਂ ਕੋਟੇਸ਼ਨਾਂ ਦਿੱਤੀਆਂ ਮਦਨ ਮੋਹਨ ਮਾਲਵੀਆ ਦੀਆਂ, ਕਹਿੰਦੇ ਜੀ ਗੁਰੂ ਉਹਨਾਂ ਨੇ ਕਿਹਾ ਵੀ ਜਦੋਂ ਵੀ ਕਹਿੰਦੇ ਵੀ ਕਿਸੇ ਹਿੰਦੂ ਪਰਿਵਾਰ ਦੇ ਵਿੱਚ ਕੋਈ ਬੱਚਾ ਜਨਮੇ, ਕਹਿੰਦੇ ਸਭ ਤੋਂ ਬੱਚਾ ਉਹ ਸਿੱਖ ਬਣਾਏ, ਤੇ ਜਦੋਂ ਵੀ ਤੁਸੀਂ ਕਹਿਣ ਲੱਗੇ ਮੰਦਰ ਤੇ ਜਾ ਕੇ ਟੱਲ ਖੜਕਾਓ, ਟੱਲ ਖੜਕਾਉਣ ਤੋਂ ਪਹਿਲਾਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਜੈ ਬੋਲਣੀ ਹੈ। ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਮੰਦਰਾਂ ਚ ਕੀ ਕੰਮ, ਉੱਥੇ ਕਾਹਦੀ ਜੈ ਬੁਲਾਈ ਜਾਣੀ ਹੈ, ਇਹ ਸਾਰਾ ਕੁਝ ਕੀ ਹੈ, ਇਹ ਸਾਨੂੰ ਭੁਲੇਖਾ ਦੇਣ ਵਾਸਤੇ ਹੈ ਵੀ ਤਾਂ ਕਿ ਅਸੀਂ ਨੌ ਮਾਸ ਦਾ ਜਿਹੜਾ ਰਿਸ਼ਤਾ ਪ੍ਰਚਾਰਿਆ ਗਿਆ ਨਾ ਇਹਨੂੰ ਆਪਾਂ ਵੀ ਉਦਾਂ ਹੀ ਪ੍ਰਵਾਨ ਕਰ ਲਈਏ, ਇੱਥੋਂ ਤੱਕ ਤੇ ਅਸੀਂ ਪ੍ਰਵਾਨ ਕਰ ਹੀ ਰਹੇ ਹਾਂ। ਪਰ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਬਾਰੇ ਇੱਦਾਂ ਦੀਆਂ ਵਿਚਾਰਾਂ ਲਿਖੀਆਂ ਗਈਆਂ ਗੁਰੂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹ ਮਨੁੱਖਤਾ ਦੇ ਵਾਸਤੇ, ਉਹ ਸਿਧਾਂਤ ਜੋ ਸੱਚ ਦਾ ਹੈ ਉਹਨੂੰ ਪ੍ਰਚਾਰਨ ਵਾਸਤੇ ਤੇ ਉਹਨੂੰ ਜਿਉਣ ਵਾਸਤੇ ਸੀ, ਨਾ ਕਿ ਇੱਕ ਫਿਰਕੇ ਨੂੰ ਲੈ ਕੇ ਆਪਾਂ ਇਹ ਕਹਿ ਲਈਏ ਵੀ ਉਹਨਾਂ ਕਰਕੇ ਸ਼ਹਾਦਤ ਹੋਈ। ਨਾ ਨਾ, ਇਹ ਅਹਿਸਾਨ ਨਾ ਜਿਤਾ ਉਹ ਕਿਸੇ ਦੇ ਉੱਤੇ। ਜਦੋਂ ਕਿਸੇ ਦੇ ਅਹਿਸਾਨ ਜਿਤਾਉਣ ਲੱਗ ਜਾਈਏ ਨਾ, ਫਿਰ ਉਹ ਤੋਂ ਕੁਛ ਚਾਹੁੰਦੇ ਹਾਂ ਅਸੀਂ ਵੀ ਉਹ ਸਾਡੇ ਵਾਸਤੇ ਵੀ ਕੁਛ ਕਰੇ। ਸਾਨੂੰ ਇਹਨਾਂ ਦਾ ਅਹਿਸਾਨ ਜਿਤਾਉਣ ਦੀ ਜਾਂ ਲੈਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਨਾ ਸਾਡੇ ਗੁਰੂ ਪਾਤਸ਼ਾਹ ਨੇ ਇਹਨਾਂ ਦਾ ਅਹਿਸਾਨ ਲਿਆ ਤੇ ਨਾ ਕਿਸੇ ਦੇ ਉੱਤੇ ਇਹਨਾਂ ਦਾ ਅਹਿਸਾਨ ਜਤਾਇਆ। ਸਾਨੂੰ ਇਹ ਸਮਝਣਾ ਪਏਗਾ। ਤੇ ਜਦੋਂ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਆਪਾਂ ਕਰਦੇ ਹਾਂ ਤੇ ਇਹ ਸਮਝਣਾ ਪਏਗਾ ਵੀ ਗੁਰੂ ਪਾਤਸ਼ਾਹ ਸੱਚ ਦੇ ਹਾਮੀਦਾਰ ਨੇ, ਸੱਚ ਨੂੰ ਜਿਉਣ ਦੀ ਗੱਲ ਕਰਦੇ ਨੇ ਤੇ ਸੱਚ ਨੂੰ ਜ਼ਿੰਦਗੀ ਦਾ ਆਧਾਰ ਬਣਾਉਣ ਦੀ ਗੱਲ ਕਰਦੇ ਨੇ, ਇਵੇਂ ਥੋਥੀਆਂ ਗੱਲਾਂ ਕਰਕੇ ਨਹੀਂ ਛੱਡ ਦਿੰਦੇ। ਤੇ ਜਦੋਂ ਗੁਰੂ ਪਾਤਸ਼ਾਹ ਦੇ ਨਾਮ ਦੇ ਨਾਲ ਇੱਦਾਂ ਦੀਆਂ ਵਿਚਾਰਾਂ ਜਿਹੜੀਆਂ ਜੁੜੀਆਂ, ਫਿਰ ਜਦੋਂ ਸ਼ਹਾਦਤ ਦੀ ਗੱਲ ਆਈ ਤੇ ਸ਼ਹਾਦਤ ਦੀ ਗੱਲ ਦੇ ਵਿੱਚ ਕੀ ਹੋਇਆ, ਕਹਿੰਦੇ ਗੁਰੂ ਸਾਹਿਬ ਜਦੋਂ ਜੇਲ੍ਹ ਦੇ ਵਿੱਚ ਸੀ ਨਾ, ਉੱਥੇ ਬੰਦ ਕੀਤਾ ਸੀ ਗੁਰੂ ਸਾਹਿਬ ਨੂੰ, ਉਸ ਤੋਂ ਪਹਿਲਾਂ ਤਿੰਨ ਸਿੱਖਾਂ ਨੂੰ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਤੋਂ ਸ਼ਹਾਦਤ ਤੋਂ ਬਾਅਦ ਉੱਥੇ ਲਿਖਿਆ, ਕਹਿਣ ਲੱਗੇ ਵੀ ਦੋ ਸਿੱਖ ਹੋਰ ਗੁਰੂ ਸਾਹਿਬ ਨਾਲ ਗ੍ਰਿਫਤਾਰ ਕੀਤੇ ਸੀ, ਉਹ ਕੌਣ ਸੀ? ਭਾਈ ਉਦੈ ਸਿੰਘ ਤੇ ਭਾਈ ਚੀਮਾ ਜੀ। ਕਹਿੰਦੇ ਜਦੋਂ ਤਿੰਨਾਂ ਦੀ ਸ਼ਹਾਦਤ ਹੋ ਗਈ ਨਾ, ਧਿਆਨ ਨਾਲ ਸੁਣਿਓ ਇਸ ਗੱਲ, ਕਹਿੰਦੇ ਜਦੋਂ ਤਿੰਨਾਂ ਦੀ ਸ਼ਹਾਦਤ ਹੋ ਗਈ ਤੇ ਦੋਵਾਂ ਨੇ, ਉਦੈ ਤੇ ਚੀਮਾ ਨੇ ਆਖਿਆ ਵੀ ਗੁਰੂ ਸਾਹਿਬ ਅਸੀਂ ਏਦਾਂ ਨਹੀਂ ਮਰਨਾ ਚਾਹੁੰਦੇ। ਇਹ ਲਿਖਿਆ ਉੱਥੇ, ਤੁਸੀਂ ਇੰਟਰਨੈਟ ਜਾ ਕੇ ਪੰਜਾਬੀ ਚ ਸਰਚ ਕਰੋਗੇ ਨਾ ਤੁਹਾਨੂੰ ਮਿਲੇਗਾ ਉੱਥੇ ਲਿਖਿਆ। ਉੱਥੇ ਉਹਨਾਂ ਲਿਖਿਆ ਵੀ ਗੁਰੂ ਸਾਹਿਬ ਅਸੀਂ ਨੀ ਏਦਾਂ ਮਰਨਾ ਚਾਹੁੰਦੇ। ਫਿਰ ਗੁਰੂ ਸਾਹਿਬ ਨੇ ਕੀ ਕੀਤਾ? ਕਹਿੰਦੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜੇਲ੍ਹ ਤੋੜ ਕੇ ਇੱਥੋਂ ਭੱਜ ਜਾਓ। ਦੇਖੋ ਗੁਰੂ ਸਾਹਿਬ ਕਿਸਨੇ ਕਲੀਅਰ ਨੇ, ਉਹ ਤੇ ਤੁਰੇ ਨੇ ਅਨੰਦਪੁਰ ਸਾਹਿਬ ਤੋਂ ਵੀ ਜੇ ਕੋਈ ਸੱਚ ਨੂੰ ਮਿਟਾਉਣ ਦਾ ਯਤਨ ਕਰਦਾ ਅਸੀਂ ਉਹਨੂੰ ਸੱਚ ਨੂੰ ਮਿਟਾਉਣ ਨਹੀਂ ਦੇਵਾਂਗੇ। ਤੇ ਕਹਿੰਦੇ ਭਾਈ ਉਦੈ ਤੇ ਚੀਮਾ ਨੂੰ ਗੁਰੂ ਸਾਹਿਬ ਨੇ ਜੇਲ੍ਹ ਤੋੜ ਕੇ ਭੱਜਣ ਵਾਸਤੇ ਕਹਿ ਦਿੱਤਾ ਤੇ ਮੁੜ ਕੇ ਸਲੋਕ ਲਿਖ ਦਿੱਤਾ ਵੀ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ, ਕਉ ਨਾਨਕੇ ਲਿਪਤ ਮੈਂ ਏਕ ਏਕ ਰਘੁਨਾਥ। ਅਸੀਂ ਅੱਜ ਜੋ ਵਿਚਾਰ ਕਰਨੀ ਹੈ ਨਾ, ਉਹ ਖੁੱਲੀ ਜੀ ਵਿਚਾਰ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਬੰਧ ਦੇ ਵਿੱਚ ਵੀ ਜਦੋਂ ਸ਼ਹਾਦਤ ਹੋਣ ਲੱਗੀ ਗੁਰੂ ਸਾਹਿਬ ਘਬਰਾ ਗਏ। ਦੇਖੋ ਕਿੱਡੀ ਵੱਡੀ ਗੱਲ ਹੈ, ਇਹ ਕੌਣ ਪ੍ਰਚਾਰ ਰਹੇ ਨੇ? ਉਹ ਲੋਕ ਪ੍ਰਚਾਰਦੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਆ ਰਹੇ ਹਾਂ, ਸਾਨੂੰ ਬਾਬਾ ਮਨੀ ਸਿੰਘ ਦਾ, ਬਾਬਾ ਦੀਪ ਸਿੰਘ ਦਾ ਥਾਪੜਾ ਹੈ। ਉਹ ਲੋਕ ਆਪਣੀਆਂ ਫੇਸਬੁੱਕਾਂ ਦੇ ਉੱਤੇ ਇਹ ਗੱਲ ਨੂੰ ਪ੍ਰਚਾਰ ਰਹੇ ਨੇ ਵੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਛੇ ਗੁਰੂਆਂ ਦੀ ਬਾਣੀ ਨਹੀਂ, ਇਹਦੇ ਕਦੇ ਅੱਠ ਗੁਰੂਆਂ ਦੀ ਬਾਣੀ ਹੈ। ਨਾਲ ਰੀਜ਼ਨ ਦਿੱਤਾ, ਕਹਿੰਦੇ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਣੀ ਸੀ ਨਾ, ਤੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਣ ਦੇ ਨਾਲ ਛੇਵੇਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਸਾਹਿਬ ਤੁਸੀਂ ਤੇ ਜਾ ਰਹੇ ਹੋ। ਦੇਖੋ ਕਿੱਡੀਆਂ ਗੱਲਾਂ ਲਿਖੀਆਂ ਨੇ, ਕਹਿੰਦੇ ਤੁਸੀਂ ਤੇ ਜਾ ਰਹੇ ਹੋ ਵੀ ਮੈਂ, ਮੇਰਾ ਵੀ ਜੀ ਕਰਦਾ ਸੀ ਮੈਂ ਬਾਣੀ ਲਿਖਾਂ, ਕਹਿੰਦੇ ਗੁਰੂ ਸਾਹਿਬ ਨੇ ਮਨਾ ਕੀਤਾ, ਨਾ ਪੁੱਤ ਤੂੰ ਬਾਣੀ ਨਾ ਲਿਖੀ, ਕਹਿੰਦੇ ਤੂੰ ਏਦਾਂ ਕਰੀ ਵੀ ਤੂੰ ਜੋ ਸੂਰਵੀਰ ਬਣੀ, ਤਲਵਾਰ ਦਾ ਧਨੀ ਬਣੀ, ਤੇ ਤੂੰ ਏਦਾਂ ਕਰੀ ਵੀ ਬਾਅਦ ਦੇ ਵਿੱਚ ਜਿਹੜੀਆਂ 22 ਵਾਰਾਂ ਲਿਖੀਆਂ ਨੇ ਨਾ, ਉਹਨਾਂ ਦੀਆਂ 9 ਧੁਨੀਆਂ ਤੂੰ ਚੜਾ ਦੇ। 22 ਵਾਰਾਂ ਟੋਟਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਨੇ, 22 ਵਾਰਾਂ ਦੇ ਵਿੱਚ 9 ਧੁਨੀਆਂ ਦਰਜ ਕੀਤੀਆਂ ਨੇ। ਉਹਨਾਂ ਨੂੰ ਗਾਇਨ ਕਰਨ ਦਾ ਢੰਗ ਕਹਿੰਦੇ ਨੇ, ਧੁਨੀ ਦਾ ਅਰਥ ਹੁੰਦਾ ਸਾਊਂਡ, ਆਵਾਜ਼। ਉਹ ਗਾਇਨ ਕਰਨ ਦਾ ਤਰੀਕਾ ਦੱਸਿਆ, ਕਹਿੰਦੇ ਛੇਵੇਂ ਪਾਤਸ਼ਾਹ ਨੇ ਉਹ 9 ਧੁਨੀਆਂ ਦਰਜ ਕੀਤੀਆਂ, ਕਹਿੰਦੇ ਹੋ ਗਈ ਨਾ ਫਿਰ ਸਤਿਗੁਰੂ ਦੀ ਬਾਣੀ। ਤੇ ਕਹਿੰਦੇ ਅੱਠਵੇਂ ਦੀ ਕਿੱਦਾਂ, ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਲੱਗੇ ਨਾ, ਗੁਰੂ ਸਾਹਿਬ ਘਬਰਾ ਗਏ ਵੀ ਬੰਦ ਛੁੱਟ ਕੇ ਉਹ ਬੰਧਨ ਪੈ ਗਏ, ਬੰਧਨ ਪੈ ਗਏ ਹੋਣ, ਕਿਉਂ ਅਰਥ ਕੀਤੇ? ਤਾਕਤ ਜਾਂਦੀ ਰਹੀ, ਬੰਧਨ ਪੈ ਗਏ, ਡਰ ਆ ਗਿਆ। ਕਿਹਨੂੰ ਡਰ ਦੇ ਰਹੇ ਨੇ? ਦੇਖੋ ਜਿਹੜੇ ਗੁਰੂ ਸਾਹਿਬ ਲਿਖ ਰਹੇ ਨੇ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਉ ਨਾਨਕ ਸੁਨ ਰੇ ਮਨਾ ਗਿਆਨੀ। ਜਿਹੜੇ ਗੁਰੂ ਸਾਹਿਬ ਕਹਿੰਦੇ ਵੀ ਨਾ ਡਰ ਲੈਣਾ ਤੇ ਨਾ ਡਰ ਦੇਣਾ, ਉਹਨੂੰ ਕਹਿ ਰਹੇ ਨੇ। ਕਹਿੰਦੇ ਗੁਰੂ ਸਾਹਿਬ ਡਰ ਗਏ, ਉੱਥੇ ਗੁਰੂ ਸਾਹਿਬ ਦਾ ਬਲ ਛੁੱਟਣ ਲੱਗਿਆ ਤੇ ਉਹਨਾਂ ਨੇ ਫਿਰ ਸਲੋਕ ਲਿਖ ਕੇ ਅਨੰਦਪੁਰ ਨੂੰ ਘੱਲਿਆ। ਤੇ ਜਦੋਂ ਅਨੰਦਪੁਰ ਨੂੰ ਇਹ ਘੱਲਿਆ ਸਲੋਕ ਲਿਖ ਕੇ, ਫਿਰ ਉਸ ਵੇਲੇ ਦਸਮ ਪਾਤਸ਼ਾਹ ਨੇ ਕਹਿੰਦੇ ਲਿਖ ਕੇ ਭੇਜਿਆ, ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋ ਸਕਾਏ। ਕਹਿੰਦੇ ਗੁਰੂ ਸਾਹਿਬ ਕਹਿੰਦੇ ਤੁਸੀਂ ਤੇ ਆਪ ਪਰਮਾਤਮਾ ਹੋ, ਨੌ ਨਿਧੀਆਂ ਤੁਹਾਡੇ ਕੋਲ ਨੇ, 14 ਲੋਕਾਂ ਦੇ ਤੁਸੀਂ ਰਾਜੇ ਹੋ, ਤੁਸੀਂ ਕਾਹਨੂੰ ਡਰਦੇ ਹੋ? ਕਹਿੰਦੇ ਬਸ ਇੰਨੀ ਗੱਲ ਨਾਲ ਗੁਰੂ ਸਾਹਿਬ ਦਾ ਹੌਸਲਾ ਬਚ ਗਿਆ। ਕਹਿੰਦੇ ਫਿਰ ਸਿੱਖ ਨੇ ਪੁੱਛ ਲਿਆ, ਦੇਖੋ ਕਿੱਦਾਂ ਘੜੀ ਜੋੜਦੇ ਨੇ, ਤੇ ਕਹਿੰਦੇ ਸਿੱਖ ਨੇ ਪੁੱਛ ਲਿਆ ਵੀ ਹੁਣ ਗੁਰਤਾ ਗੱਦੀ ਕੌਣ ਸੰਭਾਲੇਗਾ? ਫਿਰ ਕਹਿੰਦੇ ਗੁਰੂ ਸਾਹਿਬ ਨੇ ਅਗਲਾ ਸਲੋਕ ਲਿਖ ਕੇ ਭੇਜਿਆ। ਉਹ ਸਲੋਕ ਕੀ ਸੀ? ਜਦੋਂ ਆਪਾਂ ਪੜ੍ਹਦੇ ਹਾਂ, ਨਾਮ ਰਹਿਓ ਸਾਧੂ ਰਹਿਓ ਰਹਿਓ, ਕਹਿੰਦੇ ਉੱਥੇ ਗੁਰਗੋਬਿੰਦ ਲਿਖਿਆ, ਕਹਿੰਦੇ ਉਦੋਂ ਗੋਬਿੰਦ ਸਿੰਘ ਨਾਮ ਨਹੀਂ ਸੀ, ਗੋਬਿੰਦ ਰਾਏ ਸੀ, ਤੇ ਗੋਬਿੰਦ ਲਿਖ ਕੇ ਇਹ ਜ਼ਿਕਰ ਕੀਤਾ ਵੀ ਹੁਣ ਗੱਦੀ ਤੁਹਾਡੇ ਹੱਥ ਹੈ। ਇਹ ਸਾਨੂੰ ਗੱਲਾਂ ਦਿਮਾਗ ਦੇ ਵਿੱਚ ਬੜੇ ਠੰਡੇ ਦਿਮਾਗ ਦੇ ਨਾਲ ਵਿਚਾਰਨੀਆਂ ਚਾਹੀਦੀਆਂ ਨੇ ਵੀ ਗੁਰੂ ਸਾਹਿਬ ਜਿਹੜਾ ਬਹੁਤ ਜ਼ਰੂਰੀ ਕਾਰਜ ਸੀ ਬਾਣੀ ਰਚਨਾ ਦਾ, ਉਹ ਪਹਿਲਾਂ ਕਰ ਚੁੱਕੇ ਨੇ। ਇਹ ਦਿਮਾਗ ਚ ਰੱਖਣਾ ਪੈਣਾ ਇਹ ਗੱਲ ਵੀ ਗੁਰੂ ਸਾਹਿਬ ਇਹ ਤੇ ਬੜਾ ਜ਼ਰੂਰੀ ਕਾਰਜ ਸੀ, ਜਿਹੜਾ 59 ਸ਼ਬਦ ਤੇ 57 ਸਲੋਕ ਗੁਰੂ ਸਾਹਿਬ ਨੇ ਦਰਜ ਕਰਨੇ ਸੀ ਉਹ ਗੁਰੂ ਸਾਹਿਬ ਉਚਾਰਨ ਕਰ ਚੁੱਕੇ ਨੇ। ਉਹਦੇ ਵਿੱਚ 53 ਨੰਬਰ 54 ਨੰਬਰ ਸਲੋਕ ਦੀ ਗੁਜਾਇਸ਼ ਬਾਕੀ ਨਹੀਂ ਵੀ ਕੋਈ ਆਏਗਾ ਉਹਦੇ ਚ ਐਡ ਕਰੇਗਾ। ਇਸੇ ਕਰਕੇ ਤੇ ਸੱਚਖੋਜ ਅਕੈਡਮੀ ਵਾਲੇ ਕਹਿੰਦੇ ਨੇ ਵੀ ਇਹ ਭਾਈ ਪੋਥੀ ਹੈ, ਇਹਦੇ ਵਿੱਚ ਕਦੇ ਵੀ ਕੁਛ ਵੀ ਦਰਜ ਕੀਤਾ ਜਾ ਸਕਦਾ, ਕੁਛ ਵੀ ਇਹਦੇ ਵਿੱਚੋਂ ਕੱਢਿਆ ਜਾ ਸਕਦਾ। ਇਹ ਕਾਰਨ ਹੈ ਵੀ ਉਹ ਇਹਨੂੰ ਗ੍ਰੰਥ ਦਾ ਦਰਜਾ ਦੇਣ ਵਾਸਤੇ ਤਿਆਰ ਨਹੀਂ। ਤੇ ਕਹਿੰਦੇ ਗੁਰੂ ਸਾਹਿਬ ਨੇ ਫਿਰ ਇਹ ਸਲੋਕ ਲਿਖ ਕੇ ਚਿੱਠੀ ਪਾਈ ਵੀ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਥ। ਕਹਿੰਦੇ ਵੀ ਇਉਂ ਗੁਰੂ ਸਾਹਿਬ ਨੇ ਗੋਬਿੰਦ ਦਾ ਜ਼ਿਕਰ ਕਰਕੇ ਉੱਥੇ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਾ ਸੂਚਨਾ ਭੇਜੀ। ਹੁਣ ਇੱਦਾਂ ਦੀਆਂ ਵਿਚਾਰਾਂ ਸਾਡੇ ਲੋਕਾਂ ਦੇ ਵਿੱਚ ਉਹਨਾਂ ਨੇ ਪ੍ਰਚਾਰੀਆਂ ਜਿਹੜੇ ਕਹਿੰਦੇ ਨੇ ਵੀ ਅਸੀਂ ਸਿੱਖੀ ਦਾ ਠੇਕਾ ਲਿਆ ਹੋਇਆ, ਅਸੀਂ ਸਿੱਖੀ ਦੇ ਝੰਡਾ ਬਰਦਾਰ ਲੋਕ ਹਾਂ। ਤੇ ਗੁਰੂ ਸਾਹਿਬ ਜਦੋਂ ਕਿ ਧਿਆਨ ਦਿਓ, ਹੁਣ ਜਦੋਂ ਪਹਿਲਾ ਸ਼ਬਦ ਆਉਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ, ਪਹਿਲਾ ਸ਼ਬਦ ਕੀ ਹੈ? ਸਾਧੋ ਮਨ ਕਾ ਮਾਨ ਧਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਮ ਸੁਭਾਗ। ਸਭ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ ਵੀ ਸਾਧੋ ਮਨ ਕਾ ਮਾਨ ਤਿਆਗ ਦੇ, ਕਹਿੰਦੇ ਹੰਕਾਰ ਛੱਡ ਦੇ। ਉਸੇ ਕੰਟੈਸਟ ਨੂੰ ਲੈ ਕੇ ਗੁਰੂ ਪਾਤਸ਼ਾਹ ਨੇ ਅਖੀਰਲਾ ਸਲੋਕ ਲਿਖਿਆ। ਜਦੋਂ ਬਾਣੀ ਨੂੰ ਧਿਆਨ ਨਾਲ ਪੜ੍ਹੀ ਨਾ ਫਿਰ ਸਮਝ ਪੈਂਦੀ ਹੈ ਉਸੇ ਗੱਲ ਨੂੰ ਜਿਹੜੀ ਪਹਿਲੀ ਤੁਕ ਦੇ ਵਿੱਚ ਗੱਲ ਸੀ, ਅਖੀਰਲੀ ਤੁਕ ਜਿਹੜੀ ਗੁਰੂ ਸਾਹਿਬ ਨੇ ਉਚਾਰਨ ਕੀਤੀ ਉਹਦੇ ਚ ਖੁਲਾਸਾ ਕੀਤਾ, ਉਹ ਕੀ ਸੀ? ਰਾਮ ਨਾਮ ਉਰ ਮੈਂ ਗਹਿਓ, ਜਾ ਕੇ ਸਮ ਨਹੀਂ ਕੋਏ, ਕਉ ਨਾਨਕ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਉਹ ਜਿਹੜਾ ਰਾਮ ਦਾ ਨਾਮ ਸੀ, ਜਿਹੜਾ ਮਾਨ ਸੀ, ਉਹ ਨਾਮ ਗੁਰੂ ਦੇ ਉਪਦੇਸ਼ ਵਿੱਚ ਕਨਵਰਟ ਕੀਤਾ ਵੀ ਏਦਾਂ ਜੀਵਨ ਸਫਲ ਹੋਣਾ ਹੈ। ਪੂਰਾ ਇੱਕ ਵਿਸ਼ਾ ਦਿੱਤਾ ਗੁਰੂ ਸਾਹਿਬ ਨੇ, ਇਹ ਨਹੀਂ ਵੀ ਵਿੱਚੋਂ ਵਿੱਚੋਂ ਚੱਕ ਕੇ ਗੱਲ ਲਿਖੀ। ਜਿਹਨਾਂ ਬੰਦਿਆਂ ਨੇ ਏਦਾਂ ਵਿੱਚੋਂ ਵਿੱਚੋਂ ਸਲੋਕ ਚੱਕ ਕੇ ਗੁਰੂ ਸਾਹਿਬ ਨੂੰ ਏਦਾਂ ਟੁਲਾਉਣ ਦਾ ਯਤਨ ਕੀਤਾ ਨਾ ਵੀ ਗੁਰੂ ਸਾਹਿਬ ਏਦਾਂ ਡੋਲ ਗਏ, ਫਿਰ ਗੁਰੂ ਸਾਹਿਬ ਨੇ ਚਿੱਠੀ ਪਾਈ, ਏਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਬੰਦਾ ਉੱਥੋਂ ਹੀ ਪਲੈਨ ਕਰ ਲੈਂਦਾ। ਜਦੋਂ ਉਹ ਕਹਿੰਦਾ ਨਾ ਵੀ ਜਦੋਂ ਆ ਕੇ ਬੇਨਤੀ ਕਰਦੇ ਨੇ ਵੀ ਸੱਚੇ ਪਾਤਸ਼ਾਹ ਸਾਡਾ ਤੇ ਧਰਮ ਖਤਰੇ ਚ ਹੈ, ਫਿਰ ਗੁਰੂ ਸਾਹਿਬ ਪੁੱਛਦੇ ਨੇ ਵੀ ਇਹ ਰੁਕੇਗਾ ਕਿੱਦਾਂ? ਕਹਿੰਦੇ ਬਾਲ ਗੋਬਿੰਦ ਰਾਏ ਕਹਿੰਦੇ ਨੇ ਵੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ? ਗੁਰੂ ਸਾਹਿਬ ਜਿਹੜੇ ਆਪ ਸਾਰਾ ਕੁਝ ਪਿੱਛੋਂ ਪਲੈਨ ਕਰਕੇ ਆ ਰਹੇ ਨੇ, ਫਿਰ ਅਸੀਂ ਇਹ ਕਿੱਦਾਂ ਕਵਾਂਗੇ ਵੀ ਗੁਰੂ ਸਾਹਿਬ ਕਿਸੇ ਤੋਂ ਕੁਹਾੜਾ ਚਾਹੁੰਦੇ ਨੇ? ਗੁਰੂ ਸਾਹਿਬ ਨੂੰ ਕਿਸੇ ਤੋਂ ਕੁਹਾੜ ਦੀ ਲੋੜ ਨਹੀਂ, ਉਹਨਾਂ ਨੂੰ ਪਤਾ ਹੈ ਕਿ ਮੈਂ ਕਰਨਾ ਕੀ ਹੈ। ਉਹ ਸਾਰਾ ਕੁਝ ਜਦੋਂ ਬਾਣੀ ਚ ਆਪਾਂ ਪੜ੍ਹਦੇ ਹਾਂ ਵੀ ਉਹ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਉਹ ਤੇ ਸਲਾਹ ਲੈਂਦਾ ਹੀ ਨਹੀਂ ਕਿਸੇ ਦੀ, ਕਿਉਂਕਿ ਉਹਦੇ ਕੋਲ ਪਲੈਨ ਹੈ, ਉਹਨੂੰ ਪਤਾ ਵੀ ਮੇਰਾ ਨਿਸ਼ਾਨਾ ਕੀ ਹੈ। ਪਰ ਸਾਡੇ ਲੋਕਾਂ ਨੇ ਏਦਾਂ ਪ੍ਰਚਾਰਿਆ ਵੀ ਗੁਰੂ ਸਾਹਿਬ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਉੱਥੇ ਡੁਲਾਣ ਕਰਕੇ ਫਿਰ ਉਹਨਾਂ ਨੇ ਚਿੱਠੀ ਪਾਈ। ਪਰ ਹੋਇਆ ਕਿ ਸਾਰਾ ਵਿਸ਼ਾ ਇੱਕੋ ਹੀ ਚੱਲਦਾ ਹੈ, ਸ਼ੁਰੂ ਹੁੰਦਾ ਜੋ ਉਪਜਿਓ ਸੋ ਬਿਨਸ ਹੈ, ਵੀ ਜਿਹੜਾ ਕੁਝ ਪੈਦਾ ਹੋਇਆ ਉਹਨੇ ਇੱਕ ਦਿਨ ਸਮਾਪਤ ਹੋਣਾ। ਹੁਣ ਦੇਖੋ ਜਿਹੜੇ ਗੁਰੂ ਪਾਤਸ਼ਾਹ, ਇਹ ਸਲੋਕ 52 ਨੰਬਰ ਹੈ, ਜਿਹੜਾ ਅਗਲਾ ਸਲੋਕ ਹੈ ਦੋਹਰੇ ਦੇ ਰੂਪ ਦੇ ਵਿੱਚ 53 ਤੇ 54 ਨੰਬਰ, ਇਹਦੇ ਵਿੱਚ ਬਲ ਛੁੱਟਣ ਦੀ ਤੇ ਬਲ ਆਉਣ ਦੀ ਗੱਲ ਹੈ। ਹੁਣ ਪਿੱਛੋਂ ਗੱਲ ਚੱਲ ਰਹੀ ਹੈ, ਗੁਰੂ ਸਾਹਿਬ ਨੂੰ ਕਲੀਅਰ ਹੈ ਵੀ ਜੋ ਕੁਝ ਪੈਦਾ ਹੋਇਆ ਉਹਨੇ ਇੱਕ ਦਿਨ ਸਮਾਪਤ ਹੋਣਾ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਕਲ ਜੰਜਾਲ। ਫਿਰ ਦੋਹਰਾ ਸ਼ੁਰੂ ਹੁੰਦਾ ਹੈ। ਕਹਿੰਦੇ ਵੀ ਇਹ ਜਿਹੜੇ ਮਾਇਕ ਬੰਧਨ ਪਏ ਹੋਏ ਨੇ ਨਾ ਵਕਾਰਾਂ ਦੇ, ਇਹਨਾਂ ਨੂੰ ਛੱਡ ਕੇ ਤੂੰ ਸੱਚੇ ਗੁਣਾਂ ਦੇ ਨਾਲ ਜੁੜਨਾ ਕਰ, ਫਿਰ ਤੇਰਾ ਜੀਵਨ ਸੌਖਾ ਹੋ ਸਕਦਾ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜਾ ਬੰਦਾ ਇਸ ਸੱਚ ਦੇ ਗੁਣਾਂ ਤੋਂ ਖੁੱਝ ਜਾਏ ਉਹਦੇ ਜੀਵਨ ਦਾ ਆਤਮਕ ਬਲ ਘੱਟ ਜਾਂਦਾ ਹੈ, ਭਾਵ ਜਿਹੜੀ ਜ਼ਮੀਰ ਨੇ ਜਾਗਣਾ ਸੀ ਉਹ ਜ਼ਮੀਰ ਗਫਲਤ ਦੀ ਨੀਂਦ ਦੇ ਵਿੱਚ ਸੁੱਤੀ ਰਹਿੰਦੀ ਹੈ। ਉਹਨੂੰ ਕਹਿੰਦੇ ਨੇ ਵੀ ਬਲ ਛੁੱਟ ਕੇ ਉਹ ਬੰਧਨ ਪਰੇ। ਕਹਿੰਦੇ ਜਿਹੜਾ ਅੰਦਰ ਤਾਕਤ ਸੀ ਨਾ, ਜਿਹੜੀ ਸੁਰਤ ਨੂੰ ਬਲਵਾਨ ਬਣਾਉਣ ਦੀ ਖੇਡ ਸੀ, ਉਹ ਸਭ ਖਤਮ ਹੋ ਗਈ ਤੇ ਹੋਇਆ ਕਿ ਕਹਿੰਦੇ ਬੰਧਨ ਪੈ ਗਏ, ਤੇ ਉਹ ਬੰਧਨ ਕਾਹਦੇ ਸੀ, ਵਿਕਾਰਾਂ ਦੇ। ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ। ਕਹਿੰਦੇ ਜਦੋਂ ਏਦਾਂ ਦੇ ਬੰਧਨ ਪੈ ਜਾਂਦੇ ਨੇ ਨਾ, ਫਿਰ ਬੰਦੇ ਨੂੰ ਕੁਝ ਨੀ ਸੁੱਝਦਾ। ਕਛੂ ਨਾ ਹੋਤ ਉਪਾਏ ਤੋਂ ਭਾਵ ਕਿ ਬੰਦਾ ਮੌਂਦਲ ਜਾਂਦਾ। ਕਛੂ ਨਾ ਹੋਤ ਉਪਾਏ, ਫਿਰ ਕਹਿੰਦੇ ਇੱਕੋ ਹੀ ਚੀਜ਼ ਹੈ ਜਿਹੜੀ ਬੰਦੇ ਨੂੰ ਬਚਾ ਸਕਦੀ ਹੈ, ਉਹ ਕੀ ਹੈ? ਕਉ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਇ। ਕਹਿੰਦੇ ਜਿੱਦਾਂ ਤੇਂਦੂਏ ਤੋਂ ਹਾਥੀ ਦੀ ਰੱਖਿਆ ਕੀਤੀ ਸੀ, ਐਗਜ਼ਾਮਪਲ ਦਿੱਤੀ, ਪਰ ਅਸੀਂ ਕੀ ਕੀਤਾ, ਅਸੀਂ ਤੇਂਦੂਏ ਨੂੰ ਉਹਦੀ ਜਿਹੜੀ ਵਿਆਖਿਆ ਹੋਈ ਵੀ ਇਹ ਕਿਸੇ ਦੇਵਤੇ ਦਾ ਪੁੱਤਰ ਸੀ, ਅੱਗੇ ਉਹਨੂੰ ਸਰਾਪ ਮਿਲਿਆ, ਅਸੀਂ ਕੀ ਲੈਣਾ ਸਰਾਪ ਮਿਲਿਆ, ਮਿਲਿਆ ਹੋਏਗਾ ਉਹਨੂੰ। ਗੁਰੂ ਸਾਹਿਬ ਨੇ ਹਵਾਲਾ ਦਿੱਤਾ ਵੀ ਜਿੱਦਾਂ ਕਹਿਣ ਲੱਗੇ ਵੀ ਜੇ ਇੱਕ ਜਾਨਵਰ ਨੂੰ ਤੁਸੀਂ ਕਹਿੰਦੇ ਹੋ ਨਾ ਵੀ ਏਦਾਂ ਉਹਦੀ ਅਰਦਾਸ ਸੁਣੀ ਗਈ, ਤੂੰ ਤੇ ਬੋਲ ਸਕਦਾ ਹੈ, ਤੂੰ ਤੇ ਸੁਣ ਸਕਦਾ, ਤੈਨੂੰ ਤੇ ਸਮਝਣ ਦੀ ਬੁੱਧੀ ਹੈ, ਤੂੰ ਕਿਉਂ ਨੀ ਇਸ ਪਾਸੇ ਤੁਰਦਾ? ਉਹ ਤੁਰੰਤ ਹੀ ਪ੍ਰੇਰਨਾ ਦਿੱਤੀ। ਕਹਿੰਦੇ ਫਿਰ ਜਦੋਂ ਇਹ ਪ੍ਰੇਰਨਾ ਬੰਦੇ ਨੂੰ ਗੁਰੂ ਦੇ ਕੋਲੋਂ ਮਿਲ ਜਾਏ ਨਾ ਵੀ ਸੱਚ ਨਾਲ ਜੁੜੇ ਛੁਟਕਾਰਾ, ਫਿਰ ਉਹ ਕਹਿੰਦਾ ਵੀ ਬਲ ਹੋਆ, ਫਿਰ ਵਾਪਸ ਆ ਜਾਂਦੀ ਹੈ ਉਹ ਸੁਰਤ ਦੀ ਤਾਕਤ, ਉਹ ਜਿਹੜੇ ਵਿਚਾਰ ਸੀ ਉਹ ਫਿਰ ਬਲਵਾਨ ਹੋ ਜਾਂਦੇ ਨੇ। ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋ ਸਹਾਏ, ਵੀ ਤੇਰੇ ਤੋਂ ਬਿਨਾਂ ਕੋਈ ਹੋਰ ਦੂਜਾ ਇੱਥੇ ਮੇਰੀ ਸਹਾਇਤਾ ਨਹੀਂ ਕਰ ਸਕਦਾ। ਹੁਣ ਗੱਲ ਇਹ ਚੱਲੀ, ਜਿੱਥੇ ਇਹ ਸਲੋਕ ਲਿਖਿਆ ਵੀ ਸੰਗ ਸਖਾ ਸਭ ਤਜ ਗਏ, ਕੋ ਨਾ ਲਿਪੇ ਹੋ ਸਾਥ, ਕਉ ਨਾਨਕ ਕੇ ਬਿਪਤ ਮੈਂ, ਟੇਕ ਏਕ ਰਘੁਨਾਥ। ਉੱਥੇ ਅਕਾਲ ਪੁਰਖ ਦੀ ਟੇਕ ਲੈਣ ਦੀ ਗੱਲ ਚੱਲ ਰਹੀ ਹੈ, ਨਾ ਕਿ ਕਿਸੇ ਉਸ ਰਘੁਨਾਥ ਦੀ ਗੱਲ ਚੱਲ ਰਹੀ ਹੈ, ਕਿਸੇ ਉਸ ਰਾਮ ਦੀ ਗੱਲ ਚੱਲ ਰਹੀ ਹੈ ਜਿਹੜਾ ਆਪਣੇ ਪਰਿਵਾਰ ਦੇ ਵਿਛੜਨ ਕਰਕੇ ਰੋਂਦਾ ਸੀ, ਉਹਦੀ ਗੱਲ ਨਹੀਂ ਚੱਲ ਰਹੀ। ਇਹ ਉਹ ਰਘੁਨਾਥ ਹੈ ਜਿਹਨੇ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਨਾ ਕਰਨੀ ਹੈ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਉਹਦੀ ਗੱਲ ਚੱਲ ਰਹੀ। ਫਿਰ ਜਦੋਂ ਅੱਗੇ ਕਹਿੰਦੇ ਨੇ ਨਾਮ ਰਹਿਓ ਸਾਧੂ, ਰਹਿਓ ਗੁਰ ਗੋਬਿੰਦ, ਭਾਵ ਇੱਕ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਉਹਦੇ ਗੁਣ ਨੇ ਉਹ ਸਦਾ ਕਾਇਮ ਰਹਿਣ ਵਾਲੇ ਨੇ, ਉਹ ਕਦੇ ਖਤਮ ਨਹੀਂ ਹੁੰਦੇ। ਨਾਮ ਰਹਿਓ ਸਾਧੂ, ਰਹਿਓ ਗੁਰ ਗੋਬਿੰਦ। ਉੱਥੇ ਗੁਰ ਗੋਬਿੰਦ ਦਾ ਅਰਥ ਕੀ ਹੈ? ਅਕਾਲ ਪੁਰਖ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਉਹਦਾ ਨਾਮ ਉਹਦੇ ਗੁਣ ਹਮੇਸ਼ਾ ਰਹਿਣ ਵਾਲੇ ਨੇ। ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਜਿਸ ਜਿਸ ਨੇ ਇਸ ਗੁਰੂ ਦੇ ਉਪਦੇਸ਼ ਦੇ ਨਾਲ ਜੁੜਨਾ ਕੀਤਾ, ਉਹਦੇ ਉਹਦੇ ਜੀਵਨ ਦੇ ਵਿੱਚੋਂ ਇਹ ਬੰਧਨ ਕੱਟੇ ਗਏ, ਉਹ ਬੰਧਨਾਂ ਵਿੱਚ ਨਹੀਂ ਪਿਆ। ਗੱਲ ਇਹ ਚੱਲ ਰਹੀ, ਵਿਸ਼ਾ ਬਦਲਦਾ ਹੀ ਨਹੀਂ, ਪਰ ਉਹ ਕਹਿੰਦੇ ਵੀ ਇੱਥੇ ਇਹ ਦਰਾ ਦਸਵੇਂ ਪਾਤਸ਼ਾਹ ਦਾ ਸਲੋਕ ਲਿਖਿਆ ਹੋਇਆ, ਇਸ ਕਰਕੇ ਕਹਿੰਦੇ ਵੀ ਇਹ ਅੱਠ ਗੁਰੂਆਂ ਦੀ ਬਾਣੀ ਬਣਦੀ ਹੈ। ਪਰ ਏਦਾਂ ਦਾ ਕੋਈ ਕੰਟੈਸਟ ਜਿਹੜਾ ਹੈ, ਕਿਉਂਕਿ ਜੇ ਵਿਸ਼ਾ ਬਦਲ ਜਾਣਾ ਸੀ ਉੱਥੇ, ਜੇ ਏਦਾਂ ਦੀ ਗੱਲ ਹੁੰਦੀ, ਤੇ ਨਾਲੇ ਜਦੋਂ ਗੁਰੂ ਇੱਕ ਪਾਸੇ ਦੇਖੋ, ਲਿਖਾਰੀ ਇਹ ਕਹਿੰਦਾ ਹੈ ਬਈ ਗੁਰੂ ਸਾਹਿਬ ਨੇ ਪਹਿਲਾਂ ਲਿਖ ਕੇ ਭੇਜਿਆ ਵੀ ਮੈਂ ਡਰ ਗਿਆ, ਘਬਰਾ ਗਿਆ, ਫਿਰ ਹੌਸਲਾ ਦੇ ਕੇ ਭੇਜਦੇ ਨੇ, ਫਿਰ ਉਸ ਤੋਂ ਬਾਅਦ ਜਦੋਂ ਸਿੱਖ ਪੁੱਛਦਾ ਵੀ ਤੁਸੀਂ ਅੱਗੇ ਫਿਰ ਕੌਣ ਚਲਾਏਗਾ ਗੱਦੀ, ਉਹ ਕਹਿੰਦੇ ਵੀ ਰਹੇ ਉਹ ਗੁਰੂ ਗੋਬਿੰਦ, ਵੀ ਗੋਬਿੰਦ ਰਹਿ ਗਿਆ। ਪਹਿਲਾਂ ਇਹ ਦੱਸੋ ਵੀ ਉਹਨਾਂ ਨੂੰ ਨਾਨਕ ਛਾਪ ਦੀ ਮੋਹਰ ਵਰਤਣ ਦੀ ਇਜਾਜ਼ਤ ਕਿਹਨੇ ਦਿੱਤੀ ਜਦੋਂ ਗੱਦੀ ਦੇ ਵਾਰਸ ਨਹੀਂ ਬਣੇ? ਇਜਾਜ਼ਤ ਤੇ ਉਹਨੂੰ ਹੈ ਨਾ ਜਿਹੜਾ ਗੱਦੀ ਦਾ ਵਾਰਸ ਬਣ ਗਿਆ, ਜਿਹਨੇ ਜ਼ਿੰਮੇਵਾਰੀ ਸੰਭਾਲ ਲਈ, ਉਹ ਆਪਣੀ ਗੱਲਾਂ ਚ ਆਪੀ ਉਲਝ ਕੇ ਰਹਿ ਜਾਂਦਾ। ਤੇ ਜਦੋਂ ਆਪਾਂ ਗੁਰਮਤ ਦੇ ਵਿੱਚ ਪੜ੍ਹਦੇ ਹਾਂ ਨਾ, ਇੱਥੇ ਕਿਸੇ ਬੰਦੇ ਦੇ ਨਾਲ ਨਿਭਣ ਜਾਂ ਨਾ ਨਿਭਣ ਦੀ ਗੱਲ ਨਹੀਂ, ਸਭ ਤੋਂ ਪਹਿਲਾਂ ਆਪਣਾ ਆਪ ਅੰਦਰ ਦ੍ਰਿੜ ਹੋ ਕੇ ਮੈਂ ਸਥਾਪਿਤ ਹੋ ਕੇ ਇਹ ਕਹਾਂ ਵੀ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਵੀ ਤੂੰ ਵੀ ਨੀ ਡੋਲਦਾ, ਮੈਂ ਤੇਰਾ ਸੇਵਕ ਹਾਂ, ਮੈਂ ਕਿੱਦਾਂ ਡੋਲਾਂਗਾ ਜੇ ਤੂੰ ਨੀ ਡਿੱਗੇਗਾ, ਜੇ ਤੂੰ ਨੀ ਡੋਲੇਗਾ ਮੈਂ ਤੇਰੇ ਨਾਲ ਹਾਂ ਕਿਉਂਕਿ ਤੂੰ ਮੇਰੇ ਨਾਲ। ਹੁਣ ਗੱਲ ਇਹ ਸੀ ਗੁਰਮਤ ਦੀ, ਪਰ ਸਾਨੂੰ ਹੋਰੇ ਪਾਸੇ ਲਾ ਕੇ ਗੁਰੂ ਸਾਹਿਬ ਨੂੰ ਭੌਰੇ ਚ ਐਸਾ ਵਿਖਾਇਆ ਵੀ ਸਾਰਿਆਂ ਨੇ ਉੱਥੇ ਜਾ ਕੇ ਇਹ ਗੱਲ ਮੰਨਣ, ਕਹਿੰਦੇ ਵੀ ਇਹ ਤਪ ਤਾਂ ਹੋਇਆ, ਕਿਉਂ? ਕਿਉਂਕਿ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਨਮ ਸੀ ਨਾ, ਉਹ ਇੱਕ ਐਸਾ ਮਹਾਬਲੀ ਚਾਹੀਦਾ ਸੀ ਵੀ ਜੇ ਗੁਰੂ ਸਾਹਿਬ 26 ਸਾਲ 9 ਮਹੀਨੇ 13 ਦਿਨ ਤਪ ਨਾ ਕਰਦੇ, ਜਿੰਨੀ ਤਾਕਤ ਗੁਰੂ ਸਾਹਿਬ ਦੇ ਵਿੱਚ ਹੁਣ ਸੀ, ਫਿਰ ਇੰਨੀ ਤਾਕਤ ਵਾਲਾ ਪੁੱਤਰ ਹੀ ਪੈਦਾ ਨਹੀਂ ਹੋਣਾ ਸੀ। ਪਰ ਹੋਇਆ ਕਿ ਇਹ ਸਾਰਾ ਕੁਝ ਜੇ ਗੁਰੂ ਸਾਹਿਬ ਦੀ ਅੱਖਾਂ ਦੇ ਵਿੱਚੋਂ ਦੀ ਦੇਖੀਏ, ਤੇ ਗੁਰੂ ਪਾਤਸ਼ਾਹ ਦੇ ਸਾਹਮਣੇ ਜਦੋਂ ਇਹ ਭਗਤ ਨਾਮ ਦੇ ਦਾ ਸ਼ਬਦ ਆਇਆ ਹੋਏਗਾ, ਤੇ ਗੁਰੂ ਸਾਹਿਬ ਨੇ ਉਹ ਸ਼ਬਦ ਨੂੰ ਕਦੇ ਵਿਚਾਰਿਆ ਨਹੀਂ ਹੋਏਗਾ? ਜਦੋਂ ਗੁਰੂ ਸਾਹਿਬ ਕਹਿੰਦੇ ਨੇ ਭਗਤ ਨਾਮ ਦੇਵ ਜੀ ਦੀ ਰਸਨਾ ਤੋਂ ਛੋਟ ਛੋਟ ਰੇ ਪਾਖੰਡੀ, मन कपट ना कीजे। आ जेड़े कहंदे तू साधन अपनांदा पिया ना भी कदे तू मुनी हो गया कदे तू पानी च इक लत ते खड़ गया कदे तू किसे ढंग दे नाल समाधि ला के बह गया कदे तू धूड़ियां तपा के बह गया कहंदे इह सारा कुछ कपट है धोखा देण वालियां गल्लां ने इहनूं छड्ड के पासे हो छोड़ छोड़ रे पाखंडी मन कपट ना कीजे हर का नाम नित नित लीजे कहंदे सच नाल जुड़ना कर। फिर गुरु साहिब ने ਇਹ ਉਦਾਹਰਨ ਜਦੋਂ ਪੜ੍ਹੀਆਂ ਤੇ ਉਹਦੇ ਵਿੱਚ ਕੀ ਗੁਰੂ ਸਾਹਿਬ ਨੇ ਤਪਾਂ ਦੀ ਗੱਲ ਨੀ ਪੜ੍ਹੀ ਹੋਏਗੀ। ਬਨਾਰਸੀ ਤਪ ਕਰੇ ਉਲਟ ਤੀਰਥ ਮਰੇ, ਕਹਿੰਦੇ ਕੋਈ ਕਾਂਸੀ ਦੇ ਵਿੱਚ ਜਾ ਕੇ ਤਪ ਕਰੇ ਉਲਟਾ ਲਟਕ ਕੇ ਉਸ ਤੀਰਥ ਤੇ ਆਪਣੇ ਪ੍ਰਾਣ ਤਿਆਗ ਦੇਵੇ। ਇੱਦਾਂ ਦੇ ਤਪਾਂ ਦਾ ਜ਼ਿਕਰ ਆਇਆ ਕਿਉਂਕਿ ਗੁਰਮਤ ਨੇ ਇਹਨਾਂ ਤਪਾਂ ਨੂੰ ਕਿੱਥੇ ਰੱਖਿਆ। ਇਹ ਉਦਾਹਰਨ ਦੇਣ ਵਾਸਤੇ ਇਹ ਸ਼ਬਦ ਆਪ ਜੀ ਦੀ ਸੇਵਾ ਦੇ ਵਿੱਚ ਮੈਂ ਥੋੜਾ ਜਿਹਾ ਰੱਖਣ ਲੱਗਿਆ। ਕਹਿਣ ਲੱਗੇ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹੈ ਕਾਇਆ ਕਲਪ ਕੀਜੈ। ਕਹਿੰਦੇ ਅੱਗ ਦੇ ਵਿੱਚ ਸਾਰ ਲਵੇ ਆਪਣੇ ਆਪ ਨੂੰ, ਧੂਣੀਆਂ ਤਪਾ ਲਵੇ ਤੇ ਆਪਣੇ ਆਪ ਨੂੰ ਕਹਿੰਦੇ ਇਸ ਢੰਗ ਦੇ ਨਾਲ ਤੀਰਥ ਤੇ ਜਾ ਕੇ ਪ੍ਰਾਣ ਛੱਡ ਦੇਵੇ। ਏਦਾਂ ਦੇ ਜਪਾ ਤਪਾ ਨੂੰ ਕਹਿੰਦੇ ਗੁਰਬਾਣੀ ਨੇ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਤੇ ਅੱਗੇ ਜਾ ਕੇ ਕਹਿੰਦੇ ਨੇ ਅਸ਼ਵ ਮੇਦ ਜਗ ਕੀਜੈ। ਘੋੜਿਆਂ ਦੀ ਬਲੀ ਤੋਂ ਜਿੰਨੀ ਮਰਜ਼ੀ ਦੇ ਦੇਵੇ, ਇਹ ਉਹ ਕਰਮ ਨੇ ਜਿਹੜੇ ਗੁਰੂ ਸਾਹਿਬ ਤੇ ਥੋਪੇ ਜਾ ਰਹੇ ਨੇ, ਪਰ ਗੁਰੂ ਸਾਹਿਬ ਬਾਣੀ ਵਿੱਚ ਉਹਨਾਂ ਕਰਮਾਂ ਦਾ ਖੰਡਨ ਕਰ ਰਹੇ ਨੇ ਵੀ ਏਦਾਂ ਦੇ ਕਰਮ ਸਾਨੂੰ ਨਹੀਂ ਚਾਹੀਦੇ। ਲੋਕੀ ਏਦਾਂ ਦੇ ਕਰਮ ਕਾਂਡ ਕਰਦੇ ਨੇ, ਏਦਾਂ ਦੇ ਯੱਗ ਅੱਜ ਵੀ ਸਿੱਖਾਂ ਦੇ ਘਰਾਂ ਦੇ ਵਿੱਚ ਆਉਂਦੇ ਨੇ। ਜਿਹੜੇ ਸਿੱਖ ਕਹਾਉਣ ਵਾਲੇ ਨੇ ਨਾ, ਉਹ ਅੱਜ ਵੀ ਤਰ੍ਹਾਂ ਤਰ੍ਹਾਂ ਦੇ ਯੱਗਾਂ ਦੇ ਵਿੱਚ ਪਏ ਹੋਏ ਨੇ, ਉਹਨਾਂ ਨੂੰ ਸਮਝ ਨਹੀਂ ਲੱਗੀ ਵੀ ਗੁਰਬਾਣੀ ਨੇ ਇਹਨਾਂ ਯੱਗਾਂ ਨੂੰ ਬਿਲਕੁਲ ਰੱਦ ਕੀਤਾ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਅਸ਼ਵਮੇਧ ਜਗ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤੋਂ ਨਾ ਪੁੱਜੈ। ਕੋਈ ਸੋਨਾ ਦਾਨ ਕਰੇ, ਸੋਨੇ ਦੀ ਗੱਲ ਲਿਖੀ ਗੁਰੂ ਸਾਹਿਬ ਨੇ ਵੀ ਸੋਨਾ ਦਾਨ ਕਰੇ। ਸਾਡੀਆਂ ਅਰਦਾਸਾਂ ਕੀ ਨੇ? ਮੈਂ ਜੀ ਇੰਨੇ ਕੁ ਪੈਸੇ ਗੋਲ ਵਿੱਚ ਪਾਏ ਨੇ। ਸਾਡੀਆਂ ਅਰਦਾਸਾਂ ਕੀ ਨੇ? ਮੈਂ ਜੀ ਇੰਨਾ ਕੁ ਰਸਦ ਇੱਥੇ ਰੱਖੀ ਹੈ। ਸਾਡੀਆਂ ਅਰਦਾਸਾਂ ਕੀ ਨੇ? ਅਸੀਂ ਜੀ ਰੁਮਾਲਾ ਚੜਾਇਆ, ਸਾਡੀਆਂ ਅਰਦਾਸਾਂ ਕੀ ਨੇ? ਉਹ ਜੀ ਮੈਂ ਦੁੱਧ ਦੀ ਕੈਨੀ ਲੈ ਕੇ ਆਇਆ, ਸਾਡੀਆਂ ਅਰਦਾਸਾਂ ਕੀ ਨੇ? ਉਹ ਜੀ ਮੈਂ ਗੰਢਿਆਂ ਦਾ ਇੱਕ ਪੈਕਟ ਲੈ ਕੇ ਆਇਆ, ਉਹ ਜੀ ਸਾਡੀਆਂ ਅਰਦਾਸਾਂ ਕੀ ਨੇ? ਕਹਿੰਦਾ ਜੀ ਮੈਂ 5 ਕਿਲੋ ਆਟੇ ਦਾ ਪੈਕਟ ਵੀ ਲੈ ਕੇ ਆਇਆ। ਕਮਾਲ ਹੋ ਗਈ। ਉਹ ਗੁਰੂ ਸਾਹਿਬ ਸੋਨੇ ਨੂੰ ਵੀ ਰੱਦ ਕਰਦੇ ਨੇ, ਕਹਿੰਦੇ ਸੋਨਾ ਵੀ ਚੜਾ ਤਾਂ ਵੀ ਗੱਲ ਨਹੀਂ ਬਣਨੀ। ਤੇ ਸਾਡੀਆਂ ਕਿੱਥੇ ਨੇ? 4, 5, 10, 20, 50 ਡਾਲਰਾਂ ਤੇ ਗੱਲ ਖੜੀ ਹੈ। ਉਹ ਕਹਿੰਦੇ ਸੋਨਾ ਵੀ ਚੜਾ ਤਾਂ ਵੀ ਸੱਚ ਤੱਕ ਨਹੀਂ ਪਹੁੰਚ ਸਕਦਾ। ਅਸ਼ਵਮੇਧ ਜਗ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਊ ਨਾ ਪੁੱਜੈ। ਕਹਿੰਦੇ ਵੀ ਉੱਥੇ ਤਾਂ ਟੱਪੜ ਨਹੀਂ ਸਕਦਾ ਭਾਈ, ਸੱਚ ਤੱਕ ਨਹੀਂ ਪਹੁੰਚ ਸਕਦਾ। ਫਿਰ ਅੱਗੇ ਗੱਲ ਕਹਿੰਦੇ ਨੇ, ਕਹਿੰਦੇ ਗੰਗਾ ਜੋ ਕੋ ਦਾਵਰ ਜਾਈਏ। ਕਹਿੰਦੇ ਕੋਈ ਕਹਿੰਦਾ ਵੀ ਮੈਂ ਗੰਗਾ ਤੇ ਜਾ ਕੇ ਇਸ਼ਨਾਨ ਕਰ ਆਇਆ, ਕੋਈ ਕਹਿੰਦਾ ਮੈਂ ਗੋਦਾਵਰੀ ਤੇ ਜਾ ਕੇ ਇਸ਼ਨਾਨ ਕਰ ਆਇਆ, ਕੋਈ ਕਹਿੰਦਾ ਮੈਂ ਕਦਾਰ ਜਾ ਕੇ ਨਹਾ ਕੇ ਆਇਆ। ਕਹਿੰਦੇ ਇਹਨਾਂ ਗੱਲਾਂ ਨੂੰ ਗੁਰਮਤ ਨੇ ਪ੍ਰਵਾਨ ਨਹੀਂ ਕੀਤਾ। ਇੱਦਾਂ ਦੇ ਜਪਾਂ ਤਪਾਂ ਦੀ ਗੁਰਮਤ ਵਿੱਚ ਬਿਲਕੁਲ ਮਨਾਹੀ ਹੈ। ਗੰਗਾ ਜੋ ਕੋ ਦਾਵਰ ਜਾਈਏ ਕੁੰਭ ਜੋ ਕੈਦਾਰੇ ਨਹਾਈਏ ਗੋਮਤੀ ਸਹਿਸ ਗਊ ਦਾਨ ਦੀਜੈ। ਕਹਿੰਦੇ ਕੋਈ ਕਹੇ ਮੈਂ ਗਾਂ ਦਾਨ ਕਰ ਦਿੱਤੀ। ਇਹਨਾਂ ਗੱਲਾਂ ਨਾਲ ਕਹਿੰਦੇ ਵੀ ਉਹ ਮਾਲਕ ਦੇ ਨਾਮ ਤੱਕ ਕੋਟ ਜੋ ਤੀਰਥ ਕਰੇ। ਕਹਿੰਦੇ ਇੱਕ ਤੀਰਥ ਦੀ ਗੱਲ ਨਹੀਂ, ਕਰੋੜਾਂ ਤੀਰਥਾਂ ਦੀ ਗੱਲ ਕੀਤੀ ਗੁਰੂ ਸਾਹਿਬ ਨੇ, ਕਰੋੜਾਂ ਦੀ। ਕਹਿੰਦੇ ਤੂੰ ਕਹਿੰਦਾ ਵੀ ਮੈਂ 10 ਵਾਰੀ ਮੈਂ ਦਰਬਾਰ ਸਾਹਿਬ ਜਾਇਆ, ਕੋਈ ਕਹਿੰਦਾ ਮੈਂ 10 ਵਾਰੀ ਹਜ਼ੂਰ ਸਾਹਿਬ ਜਾਇਆ, ਕੋਈ ਕਹਿੰਦਾ ਮੈਂ 10 ਵਾਰੀ ਪਟਨੇ ਸਾਹਿਬ ਦੀ ਯਾਤਰਾ ਕਰਾਇਆ, ਕੋਈ ਕਹਿੰਦਾ ਮੈਂ 10 ਵਾਰੀ ਉੱਥੇ। ਉਹ ਕਹਿੰਦੇ 10, 20, 50 ਦੀ ਗੱਲ ਨਹੀਂ, ਕੋਟ ਜੋ ਤੀਰਥ ਕਰੇ ਕਰੋੜਾਂ ਹੀ ਤੀਰਥਾਂ ਤੇ ਨਹਾ ਕੇ ਆਵੇ, ਇੱਕ ਦੀ ਗੱਲ ਨਹੀਂ ਕੀਤੀ। ਫਿਰ ਸਾਡੀ ਗਿਣਤੀ ਕਿੱਥੇ ਆਏਗੀ? ਕਹਿੰਦੇ ਕੋਟ ਜੋ ਤੀਰਥ ਕਰੇ ਤਨ ਜੋ ਹਿਮਾਲਿਆ ਕਰੇ। ਹਿਮਾਲਿਆ ਦਾ ਅਰਥ ਹੁੰਦਾ ਹੈ ਬਰਫ਼ ਦੇ ਘਰ ਚ ਤੂੰ ਰਹਿੰਦਾ ਹੋਏ ਤੇ ਉਹ ਬਰਫ਼ ਦੇ ਘਰ ਵਿੱਚ ਰਹਿੰਦਿਆਂ ਉੱਥੇ ਆਪਣੇ ਸਰੀਰ ਨੂੰ ਗਾੜ ਲਵੇ। ਹੁਣ ਕੀ ਇਹ ਜਿਹੜਾ ਬਰਫ਼ ਦੇ ਘਰ ਵਿੱਚ ਰਹਿਣਾ ਤੇ ਭੌਰੇ ਦੇ ਵਿੱਚ ਰਹਿਣਾ, ਇਹਨੂੰ ਕਦੇ ਸੋਚ ਕੇ ਦੇਖੋ। ਗੁਰੂ ਸਾਹਿਬ ਕਹਿੰਦੇ ਵੀ ਇਹ ਗੱਲਾਂ ਪ੍ਰਵਾਨ ਨਹੀਂ, ਕਰੋੜਾਂ ਹੀ ਤੀਰਥਾਂ ਤੇ ਲਾ ਕੇ ਆ, ਤੂੰ ਕਹੇ ਵੀ ਮੈਂ ਬਰਫ਼ ਦੇ ਵਿੱਚ ਆਪਣੀ ਜਾਨ ਦੇ ਦਿਆਂ, ਮੈਂ ਉਸ ਕੰਧਰ ਚ ਜਾਨ ਦੇ ਦਿਆਂ, ਪਰ ਕਹਿੰਦੇ ਰਾਮ ਨਾਮ ਸਰ ਤਉ ਨਾ ਪੁੱਜੇ। ਮਾਲਕ ਦੇ ਗੁਣਾਂ ਤੱਕ ਫਿਰ ਵੀ ਨਹੀਂ ਅੱਪੜ ਸਕਦਾ। ਫਿਰ ਅੱਗੇ ਉਦਾਹਰਨ ਦਿੱਤੀ, ਅਸ ਦਾਨ ਗਜ ਦਾਨ ਸਿੰਝਾ ਨਾਰੀ ਭੂਮ ਦਾਨ। ਕਹਿੰਦੇ ਕੋਈ ਅਸ ਘੋੜਾ ਦਾਨ ਕਰ ਦੇਵੇ, ਗਜ ਦਾਨ ਕੋਈ ਹਾਥੀ ਦਾਨ ਕਰ ਦੇਵੇ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ। ਕਹਿੰਦੇ ਸੇਜ ਸਜਾ ਕੇ ਇਸਤਰੀ ਸਮੇਤ ਦਾਨ ਕਰ ਦੇਵੇ, ਜ਼ਮੀਨ ਦਾਨ ਕਰ ਦੇਵੇ। ਤੁਸੀਂ ਦੇਖਿਆ ਨਾ ਬੜੇ ਵੱਡੇ ਬੋਰਡ ਲੱਗੇ ਹੋਣਗੇ ਵੀ ਫਲਾਣੇ ਸਿਉਂ ਦੇ ਪਰਿਵਾਰ ਨੇ ਗੁਰਦੁਆਰੇ ਵਾਸਤੇ 10 ਕੀਤੇ ਦਿੱਤੇ। ਉਹਨੇ 2 ਕਿੱਲੇ ਦਿੱਤੇ, ਉਹਨੇ ਆਪਣੀ ਜ਼ਮੀਨ ਦੇ ਦਿੱਤੀ ਤੇ ਬਾਣੀ ਨੇ ਤਾਂ ਪ੍ਰਵਾਨ ਨਹੀਂ ਕੀਤਾ। ਤਾਂ ਹੀ ਇਤਿਹਾਸ ਦੇ ਵਿੱਚ ਇੱਕ ਵੀ ਜ਼ਮੀਨ ਤੁਹਾਨੂੰ ਐਸੀ ਨਹੀਂ ਮਿਲੇਗੀ ਜਿਹੜੀ ਗੁਰੂ ਸਾਹਿਬ ਨੇ ਕਿਸੇ ਤੋਂ ਖੈਰਾਤ ਵਿੱਚ ਲਈ ਹੋਈ, ਕਿਸੇ ਤੋਂ ਦਾਨ ਵਿੱਚ ਲਈ ਹੋਈ। ਹਰ ਇੱਕ ਨਗਰ ਗੁਰੂ ਸਾਹਿਬ ਨੇ ਪੈਸੇ ਉਤਾਰ ਕੇ ਵਸਾਇਆ, ਕਿਉਂਕਿ ਇਹ ਸਿਧਾਂਤ ਗੁਰਬਾਣੀ ਚ ਉਹਨਾਂ ਨੇ ਭਗਤ ਨਾਮਦੇਵ ਜੀ ਦਾ ਪੜਿਆ ਹੋਇਆ ਸੀ, ਨਾਲ ਉਹਨਾਂ ਨੂੰ ਕਲੀਅਰ ਸੀ। ਪਰ ਅਸੀਂ ਤੇ ਫੁੱਲੇ ਨਹੀਂ ਸਮਾਉਂਦੇ ਵੀ ਸਾਡੇ ਤੇ ਜੀ ਦਾਦੇ ਪੜਦਾਦੇ ਨੇ ਜ਼ਮੀਨ ਦੇ ਦਿੱਤੀ ਸੀ, ਅਸੀਂ ਤੇ ਬਸ ਜੜਾਉਂਦੇ ਨਹੀਂ। ਹੁਣ ਜਦੋਂ ਬੰਦਾ ਕੰਨ ਚ ਕੋਈ ਆ ਕੇ ਕਹਿੰਦਾ ਵੀ ਇਹ ਜੀ ਗੁਪਤੀ ਰੱਖੇ, ਉਹ ਭਾਈ ਮੈਨੂੰ ਕਿਉਂ ਦੱਸਿਆ, ਜੇ ਗੁਪਤੀ ਰੱਖਣਾ ਸੀ ਮੈਨੂੰ ਕਿਉਂ ਦੱਸਿਆ। ਹੁਣ ਗੁਰੂ ਸਾਹਿਬ ਕਹਿੰਦੇ ਜ਼ਮੀਨ ਵੀ ਤੂੰ ਦਾਨ ਕਰ ਦਵੇ, ਏਦਾਂ ਦੇ ਕੋਈ ਵੀ ਕੰਮ ਕਰੇ, ਪਰ ਕਹਿੰਦੇ ਸੱਚ ਤੱਕ ਅੱਪੜਨ ਦਾ ਇਹ ਰਸਤਾ ਨਹੀਂ। ਐਸੋ ਦਾਨ ਨਿਤ ਨਿਤੇ ਕੀਜੈ, ਰੋਜ਼ ਕਰੀਏ ਦਾਦੇ ਦਾਨ, ਆਤਮ ਜੋ ਨਿਰਮਾਇਲ ਕੀਜੈ। ਤੇ ਦੇਖੋ ਕਿੱਡੀ ਵੱਡੀ ਗੱਲ ਗੁਰੂ ਸਾਹਿਬ ਅੱਗੇ ਸਮਝਾਉਂਦੇ ਨੇ ਭਗਤ ਨਾਮਦੇਵ ਜੀ ਦੇ ਰਸਨਾ ਦੇ ਰਾਹ। ਕਹਿੰਦੇ ਆਤਮ ਚੋ ਨਿਰਮਾਇਲ ਕੀਜੈ ਤੇ ਆਪ ਬਰਾਬਰ ਕੰਚਨ ਦੀਜੈ, ਆਪਣੇ ਸਰੀਰ ਦੇ ਬਰਾਬਰ ਤੋਲ ਕੇ ਸੋਨਾ ਵੀ ਦੇ ਦਵੇ। ਆ ਦੇਖ ਲੋ, ਕਹਿੰਦੇ ਤੇਰੇ ਸਰੀਰ ਜਿੰਨਾ ਭਾਰ ਹੋਏ ਨਾ ਇਹਦੇ ਬਰਾਬਰ ਦਾ ਤੋਲ ਕੇ ਤੂੰ ਸੋਨਾ ਰੱਖ ਦਵੇ ਇੱਥੇ, ਤਾਂ ਵੀ ਗੱਲ ਨਹੀਂ ਬਣਦੀ। ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੁੱਜੈ। ਕਹਿੰਦੇ ਆਪਣੇ ਬਰਾਬਰ ਤੋਲ ਕੇ ਸੋਨਾ ਦੇ ਦਵੇ, ਪਰ ਸੋਨੇ ਦਾ ਤੇ ਗੁਰਮਤ ਦਾ ਕੀ ਸੰਬੰਧ ਹੈ ਜੀ, ਕੋਈ ਹੈ ਸੰਬੰਧ? ਪਰ ਅਸੀਂ ਤੇ ਅੰਨੇ ਵਾਹ ਜੀ, ਹੁਣ ਇੱਥੇ ਸੋਨੇ ਦੀ ਸੇਵਾ ਹੋਣੀ ਹੈ ਜੀ, ਇੱਥੇ ਫਲਾਣੀ ਸੇਵਾ ਹੋਣੀ ਹੈ। ਇਹਨਾਂ ਹੀ ਸੇਵਾਵਾਂ ਨੇ ਸਿੱਖਾਂ ਨੂੰ ਇੰਨਾ ਘੁਲਝਾਇਆ ਹੋਇਆ ਵੀ ਬੰਦਾ ਸੋਚ ਹੀ ਨਹੀਂ ਸਕਦਾ ਵੀ ਸੋਨੇ ਤੋਂ ਉੱਪਰ ਵੀ ਕੋਈ ਚੀਜ਼ ਹੈ। ਉਹ ਕਹਿੰਦੇ ਹੈ ਸੋਨੇ ਤੋਂ ਉੱਪਰ ਚੀਜ਼, ਉਹ ਕੀ ਹੈ? ਉਹ ਮਾਲਕ ਦਾ ਸ਼ਬਦ ਹੈ, ਇਹਦੇ ਗੁਣ ਨੇ। ਕਹਿੰਦੇ ਏਦਾਂ ਜਦੋਂ ਗੁਰਬਾਣੀ ਨੇ ਸਾਨੂੰ ਸਮਝਾਇਆ, ਕਹਿੰਦੇ ਮਨੈ ਨਾ ਕੀਚੈ ਰੋਸ, ਕਹਿੰਦੇ ਜਦੋਂ ਤੂੰ ਏਦਾਂ ਦੇ ਕੰਮ ਕਰੇਗਾ ਫਿਰ ਮਨ ਚ ਰੋਸ ਕਾਹਦਾ ਕਰਨਾ ਹੋਇਆ, ਤੇਰੇ ਕੰਮ ਹੀ ਪੁੱਠੇ ਨੇ, ਤੇਰਾ ਕੰਮ ਇੱਕ ਵੀ ਸਿੱਧਾ ਨਹੀਂ। ਫਿਰ ਕਹਿੰਦੇ ਮਨੈ ਨਾ ਕੀਚੈ ਰੋਸ, ਜਮੈ ਨਾ ਦੀਜੈ ਦੋਸ਼, ਨਿਰਮਲ ਨਿਰਮਾਣ ਪਦ ਚੀਨ ਲੀਜੈ। ਕਹਿੰਦੇ ਏਦਾਂ ਜਮਾਂ ਨੂੰ ਭਾਵ ਪੁਕਾਰਾਂ ਨੂੰ ਕਿਉਂ ਕਹਿੰਦਾ ਵੀ ਮੈਨੂੰ ਆ ਕੇ ਘੇਰ ਲਿਆ, ਇੱਥੇ ਘੇਰਨਗੇ ਜਦੋਂ ਏਦਾਂ ਦੇ ਕੰਮ ਕਰੇਗਾ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਵੀ ਆਪਣੇ ਆਪ ਨੂੰ ਗੁਰੂ ਦੇ ਉਪਦੇਸ਼ ਨਾਲ, ਉਹਦੇ ਗੁਣਾਂ ਨਾਲ ਨਿਰਮਲ ਕਰ, ਤਾਂ ਕਿ ਤੂੰ ਇਹਦੀ ਅਵਸਥਾ ਨੂੰ ਪ੍ਰਾਪਤ ਕਰ ਸਕੇ। ਇਹ ਗੱਲ ਜਦੋਂ ਸਮਝਾਈ ਫਿਰ ਅਖੀਰ ਵਿੱਚ ਕਹਿੰਦੇ ਨੇ ਜਸਰਤ ਰਾਏ ਨੰਦ ਰਾਜਾ ਮੇਰਾ ਰਾਮ ਚੰਦ। ਲੋਕਾਂ ਨੇ ਕਿਹਾ ਵੀ ਇਹ ਤੇ ਦਸ਼ਰਤ ਦੇ ਪੁੱਤਰ ਦੀ ਗੱਲ ਹੋ ਰਹੀ ਹੈ। ਜਸਰਤ ਦਸ਼ਰਤ ਰਾਏ ਨੰਦ ਰਾਏ ਰਾਜਾ ਨੰਦ ਪੁੱਤਰ, ਕਹਿੰਦੇ ਵੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਦਸ਼ਰਤ ਦਾ ਪੁੱਤਰ ਹੈ ਉਹ ਤੁਹਾਡਾ ਰੱਬ ਹੈ। ਕਹਿੰਦੇ ਮੇਰਾ ਨਹੀਂ ਉਹ ਰੱਬ ਹੋ ਸਕਦਾ। ਨਾਮਦੇਵ ਜੀ ਕਲੀਅਰ ਕਰ ਰਹੇ ਨੇ ਪਹਿਲਾਂ ਹੀ, ਕਹਿੰਦੇ ਜਸਰਤ ਰਾਏ ਨੰਦ ਰਾਜਾ ਮੇਰਾ ਰਾਮ ਚੰਦ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਬੀਜੈ। ਮੇਰੇ ਵਾਸਤੇ ਪਰਮਾਤਮਾ ਦੇ ਗੁਣਾਂ ਨੂੰ ਜਿਉਣਾ ਹੀ ਮੇਰੇ ਵਾਸਤੇ ਉਹ ਰਾਮ ਦਾ ਨਾਮ ਹੈ। ਮੈਂ ਤੁਹਾਡੇ ਰਾਮ ਦੀ ਗੱਲ ਨਹੀਂ ਕਰ ਰਿਹਾ, ਇਹ ਗੱਲ ਕਲੀਅਰ ਕੀਤੀ। ਹੁਣ ਜਦੋਂ ਏਦਾਂ ਦੀ ਵਿਚਾਰ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਦਰਜ ਕੀਤੀ ਹੋਏ ਤੇ ਫਿਰ ਕਿਹੜਾ ਐਸਾ ਭੋ ਹੈ, ਕਿਉਂਕਿ ਉਸ ਵੇਲੇ ਤੇ ਪੰਡਿਤ ਹਰਦਿਆਲ ਦੇ ਦਿਮਾਗ ਚ ਆਈ ਨਹੀਂ ਹੋਏਗੀ ਵੀ ਗੁਰੂ ਨਾਨਕ ਸਾਹਿਬ ਨੇ ਸਾਡਾ ਵਿਰੋਧ ਕੀਤਾ, ਵੀ ਕੋਈ ਭੋਰਾ ਹੀ ਕੁੱਟਦੀ ਹੈ, ਕੋਈ ਮਿਲਦਾ ਪਹਿਲੇ ਪਾਤਸ਼ਾਹ ਦੇ ਨਾਂ ਦਾ ਭੋਰਾ, ਕੋਈ ਮਿਲਦਾ ਦੂਜੇ ਪਾਤਸ਼ਾਹ ਦੇ ਨਾਂ ਦਾ ਭੋਰਾ, ਤੀਜੇ ਦਾ, ਚੌਥੇ ਦਾ, ਪੰਜਵੇਂ ਦਾ, ਛੇਵੇਂ ਦਾ, ਸੱਤਵੇਂ ਦਾ, ਅੱਠਵੇਂ ਦਾ, ਨੌਵੇਂ ਤੇ ਜਾ ਕੇ ਉਹਨੇ ਸਕੀਮ ਖੇਡ ਲਈ ਵੀ ਇੱਕ ਭੋਰਾ ਤੇ ਕੁੱਟਣਾ ਹੀ ਪੈਣਾ, ਭਾਵੇਂ ਬਕਾਲੇ ਕੁੱਟੀਏ ਤੇ ਭਾਵੇਂ ਅਨੰਦਪੁਰ ਸਾਹਿਬ ਦੇ ਕੁੱਟੀਏ। ਕੁੱਟ ਦਿੱਤਾ ਉਹਨਾਂ ਨੂੰ, ਫਿਰ ਸਾਡੇ ਵਾਲੇ ਨੂੰ ਉਦਾਹਰਣ ਦਿੱਤੀ ਉਹ ਜੀ ਗਰਮੀਆਂ ਦੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਜ਼ਮੀਨ ਦੇ ਥੱਲੇ ਵਾਲੀਆਂ ਜਿਹੜੀਆਂ ਬਣੀਆਂ ਹੋਈਆਂ ਦੀਵਾਰਾਂ ਸੀ ਉਹਨਾਂ ਠੰਡੀਆਂ ਰਹਿੰਦੀਆਂ ਸੀ। ਤੇ ਪਹਿਲਾਂ ਇਹ ਵੀ ਦੱਸੋ ਵੀ ਉਦੋਂ ਮਕਾਨ ਪੱਕੇ ਕਦੋਂ ਹੁੰਦੇ ਸੀ? ਕੱਚੇ ਹੀ ਹੁੰਦੇ ਸੀ, ਕੱਚੇ ਘਰ ਦੇ ਵੈਸੇ ਹੀ ਠੰਡੇ ਰਹਿੰਦੇ ਸੀ। ਫਿਰ ਦੱਸੋ ਵੀ ਗਰਮੀ ਤੇ ਸਰਦੀ ਦਾ ਖੇਡ ਕੀ ਰਹਿ ਗਿਆ? ਆਟੋਮੈਟਿਕਲੀ ਮਿੱਟੀ ਦੀ ਇੱਕ ਐਸੀ ਤਸੀਰ ਹੈ, ਜਦੋਂ ਬਾਹਰ ਗਰਮੀ ਹੋਏਗੀ ਅੰਦਰ ਠੰਡਾ ਹੋ ਜਾਏਗਾ, ਤੇ ਜਦੋਂ ਅੰਦਰ ਜੇ ਬਾਹਰ ਜਦੋਂ ਬਹੁਤ ਜ਼ਿਆਦਾ ਠੰਡ ਹੋਈ ਤੇ ਅੰਦਰ ਨਿੱਕ ਹੋ ਜਾਏਗੀ ਆਪਣੇ ਆਪ, ਕਿਉਂਕਿ ਮੈਂ ਆਪ ਖੁਦ ਆਪਣੀ ਸੋਝੀ ਦੇ ਵਿੱਚ ਕੱਚੇ ਮਕਾਨ ਦੇ ਵਿੱਚ ਰਿਹਾ, ਮੈਂ ਆਪਣੇ ਘਰ ਦੇ ਵਿੱਚ, ਇਹ ਮੇਰੀ ਆਪਣੀ ਸੋਝੀ ਦੀ ਗੱਲ ਹੈ। ਤੇ ਹੁਣ ਦੱਸੋ ਵੀ ਜਿਹੜਾ ਬੰਦਾ ਗੁਰੂ ਸਾਹਿਬ ਨੂੰ ਭੋਰੇ ਤੋਂ ਕਹਿੰਦਾ ਬਕਾਲੇ, ਜਦੋਂ ਤੱਕ ਭੋਰਾ ਨਹੀਂ ਕੁੱਟਿਆ ਜਾਂਦਾ, ਫਿਰ ਜਦੋਂ ਤੱਕ ਭਾਈ ਮੱਖਣ ਸਾਹਿਬ ਲੁਹਾਣਾ ਨਹੀਂ ਆਉਂਦਾ ਉਦੋਂ ਤੱਕ ਗੁਰੂ ਨਹੀਂ ਲੱਭਿਆ ਜਾਂਦਾ, ਸਾਡੀ ਇੱਕ ਦਿੱਕਤ ਥੋੜੀ ਹੈ ਨਾ। ਜਿਹੜੀ ਮੈਂ ਸ਼ੁਰੂ ਚ ਬੇਨਤੀ ਕੀਤੀ ਵੀ ਏਕ ਚਾਕ ਹੋ ਤੋ ਸੀਰੋ ਦਾਮਨ ਆਪਣਾ, ਜ਼ਾਲਿਮ ਦੁਸ਼ਮਣ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ, ਕਹਿੰਦੇ ਜਦੋਂ ਤੱਕ ਮੱਖਣ ਸ਼ਾਹ ਨਹੀਂ ਲੱਭੇਗਾ ਗੁਰੂ ਨਹੀਂ ਲੱਭਦਾ। ਗੁਰੂ ਤੇ ਪਹਿਲਾਂ ਹੀ ਪ੍ਰਗਟ ਹੈ। ਇਹ ਸਾਡੀਆਂ ਦਿੱਕਤਾਂ ਨੇ ਜਿਹੜੀਆਂ ਸਾਨੂੰ ਗੁਰਬਾਣੀ ਦੇ ਵਿੱਚੋਂ ਵਿਚਾਰਨੀਆਂ ਪੈਣੀਆਂ ਨੇ। ਜੇ ਨਹੀਂ ਵਿਚਾਰੀਆਂ ਫਿਰ ਅਸੀਂ ਉਹੀ ਲਕੀਰ ਦੇ ਫਕੀਰ ਬਣ ਕੇ ਗੁਰਮਤ ਦੇ ਸਿਧਾਂਤਾਂ ਤੋਂ ਦੂਰ ਤੁਰਦੇ ਜਾਵਾਂਗੇ। ਸਾਨੂੰ ਨਹੀਂ ਸਮਝ ਪੈਣੀ ਵੀ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕੀ ਸੀ, ਅਸੀਂ ਕਰਦੇ ਕੀ ਪਏ। ਇਸ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਨਾ ਸਾਧ ਸੰਗਤ, ਇਹ ਕੋਈ ਐਵੇਂ ਨਹੀਂ ਵੀ ਦੋ ਚਾਰ ਪੰਜਾਹ ਬੰਦੇ ਇਕੱਠੇ ਹੋ ਕੇ ਆਏ ਤੇ ਗੁਰੂ ਸਾਹਿਬ ਸ਼ਹਾਦਤ ਦੇਣ ਵਾਸਤੇ ਤਿਆਰ ਹੋ ਗਏ। ਨਾ ਨਾ, ਇਹ ਤੇ ਸਮੇਂ ਦੀ ਹਕੂਮਤ ਚਾਹੁੰਦੀ ਹੈ ਬਈ ਸਾਡੇ ਬਰਾਬਰ ਦੀ ਕੋਈ ਧਿਰ ਖੜੀ ਨਾ ਹੋ ਜਾਏ। ਜੇ ਸਾਡੇ ਬਰਾਬਰ ਦੀ ਧਿਰ ਖੜੀ ਹੋਈ ਫਿਰ ਅਸੀਂ ਕਿੱਥੇ ਜਾਵਾਂਗੇ, ਅਸੀਂ ਕਿਵੇਂ ਆਪਣੇ ਆਪ ਦੇ ਰਾਜ ਨੂੰ ਕਾਇਮ ਰੱਖ ਸਕਾਂਗੇ। ਗੱਲ ਹੈ ਉਹ ਗੁਰਮਤ ਸਿਧਾਂਤ ਦੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਇੱਕ ਦੇ ਰੂਪ ਦੇ ਵਿੱਚ ਪ੍ਰਚਾਰਿਆ ਤੇ ਉਹ ਇੱਕ ਸਿਧਾਂਤ ਬਾਕੀਆਂ ਨੂੰ ਇੱਦਾਂ ਜਾ ਕੇ ਉਹਨਾਂ ਨੇ ਤਕਲੀਫ ਦਿੱਤੀ ਵੀ ਸਾਡੇ ਲੋਕਾਂ ਦੇ ਵਿੱਚ ਉਹ ਹਜ਼ਮ ਹੀ ਨਹੀਂ ਹੋਇਆ ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਵੀ ਮੰਨ ਸਕਦੇ, ਕਿਉਂਕਿ ਤੇ ਇੱਕ ਦੀ ਗੱਲ ਕਰਦਾ ਹੈ। ਅਸੀਂ ਤੇ ਤਿੰਨਾਂ ਨੂੰ ਮੰਨਦੇ ਹਾਂ, ਅਸੀਂ ਤੇ ਕਹਿੰਦੇ ਹਾਂ ਬ੍ਰਹਮਾ ਵਿਸ਼ਨ ਮਹੇਸ਼, ਇਹਨਾਂ ਤਿੰਨਾਂ ਦੀ ਅਧੀਨ ਕੀ ਹੈ। ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਮਾਰੇ ਰੱਖ ਹੈ ਇੱਕੋ ਆਪ, ਮਨ ਹੈ ਕਿਛ ਨਾਹੀ ਹਾਥ, ਤਿਸਕਾ ਹੁਕਮ ਬੂ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪੜੋ। ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲੱਗੇ। ਕਿਉਂ ਨਹੀਂ ਲੱਗਦਾ? ਕਹਿੰਦੇ ਉਸਤਤ ਮਨ ਮੈਂ, ਜਦੋਂ ਉਸਤਤ ਕਰੇਗਾ ਉਹਦੀ ਕੰਟੀਨਿਊ ਤੇ ਵਿਘਨ ਕਿੱਦਾਂ ਲੱਗ ਜਾਏਗਾ। ਉਸਤਤ ਮਨ ਮੈਂ ਕਰਨ ਨਿਰੰਕਾਰ, ਕਰਮ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਕਿਉਂ? ਕਹਿੰਦੇ ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਕੋ ਬਿੰਦ, ਮਿਟੇ ਪਾਪ ਜਪੀਏ ਹਰਿ। ਇੱਦਾਂ ਦੇ ਵਿਚਾਰ ਜਿਸ ਗੁਰੂ ਨੇ ਦਿੱਤੀ ਹੋਏ, ਜਿਹਨੇ ਇਹ ਬਾਣੀ ਦੇ ਬਚਨ ਸਾਡੀ ਝੋਲੀ ਚ ਪਾਏ ਹੋਣ ਤੇ ਉਸ ਗੁਰੂ ਨੂੰ ਦੁਲਾਲਦਾ ਦੇਖਿਆ ਜਾਏ ਵੀ ਗੁਰੂ ਸਾਹਿਬ ਡੋਲ ਗਏ ਸੀ, ਇਹ ਸਾਰੀਆਂ ਗੱਲਾਂ ਨਿਰਮੂਲ ਨੇ। ਗੁਰੂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਇਹ ਉਸ ਸੱਚ ਦੀ ਸਰਮੌਰਤਾ ਹੈ ਜਿਹੜੀ ਦੂਜੇ ਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਕਰਦੀ ਹੈ ਵੀ ਸੁੱਤੇ ਨਾ ਰਹੋ, ਤੁਹਾਡੇ ਵੀ ਕੁਛ ਆਪਣੇ ਹੱਕ ਨੇ, ਉਹਨਾਂ ਹੱਕਾਂ ਦੇ ਪ੍ਰਤੀ ਸੁਚੇਤ ਰਹੋ ਤਾਂ ਜਾ ਕੇ ਤੁਸੀਂ ਸੋਹਣੇ ਢੰਗ ਦੇ ਨਾਲ ਆਜ਼ਾਦ ਸੋਚ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਦੇ ਹੋ। ਨਹੀਂ ਤੇ ਤੁਹਾਨੂੰ ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਨੇ ਉਹਨਾਂ ਦੇ ਵਿੱਚ ਹੀ ਆਪਣਾ ਜੀਵਨ ਜਿਹੜਾ ਬਸਰ ਕਰਨਾ ਪਏਗਾ। ਇਸ ਢੰਗ ਦੇ ਨਾਲ ਜਦੋਂ ਗੁਰੂ ਪਾਤਸ਼ਾਹ ਦੀ ਆਪਾਂ ਸ਼ਹਾਦਤ ਦੀ ਗੱਲ ਕਰੀਏ, ਚਾਂਦਨੀ ਚੌਂਕ ਦੇ ਅੰਦਰ ਜਲਾਲੂਦੀਨ ਦੁਆਰਾ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ, ਪਰ ਉਹ ਸਿਰਫ ਯਾਦਗਾਰ ਦੇ ਰੂਪ ਦੇ ਵਿੱਚ ਬਣਾ ਲੈਣਾ ਕਾਫੀ ਨਹੀਂ। ਜਦੋਂ ਤੱਕ ਉਸ ਸਿਰ ਦੀ ਸੋਚ, ਜਿਹੜਾ ਸਿਰ ਜਲਾਲੂਦੀਨ ਨੇ ਕਰਮ ਕੀਤਾ ਨਾ, ਉਹ ਨੋਰਮਲ ਇਹ ਸਰੀਰ ਸੀ, ਇਹਨੇ ਇੱਕ ਦਿਨ ਖਤਮ ਹੋਣਾ, ਗੁਰੂ ਸਾਹਿਬ ਨੂੰ ਪਤਾ ਵੀ ਇਹ ਮਿੱਟੀ ਹੋਏਗਾ। ਪਰ ਜਿਹੜੀ ਉਸ ਸਿਰ ਦੇ ਅੰਦਰ ਸੋਚ ਸੀ, ਜੇ ਉਹ ਸੋਚ ਸਾਡੇ ਸਿਰ ਦਾ ਹਿੱਸਾ ਨਹੀਂ ਬਣਦੀ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮੁੱਲ ਨਹੀਂ ਮੋੜ ਸਕਦੇ। ਉਹ ਸੋਚ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਰ ਦੇ ਵਿੱਚ ਸੀ, ਉਹ ਸਿਰ ਦੀ ਸੋਚ ਅੱਜ ਸਾਡੇ ਸਿਰਾਂ ਦਾ ਤਾਜ ਬਣਨੀ ਚਾਹੀਦੀ ਹੈ, ਫਿਰ ਇਹ ਸ਼ਹਾਦਤ ਜਿਹੜੀ ਸਾਡੇ ਵਾਸਤੇ ਕੋਈ ਕਾਰਗਰ ਸਾਬਤ ਹੋ ਸਕਦੀ ਹੈ। ਨਹੀਂ ਤੇ ਬੋਲ ਬੋਲ ਕੇ ਅਸੀਂ ਚਲੇ ਜਾਵਾਂਗੇ, ਸੁਣ ਸੁਣ ਕੇ ਚਲੇ ਜਾਵਾਂਗੇ, ਪਰ ਪ੍ਰੈਕਟੀਕਲੀ ਜਦੋਂ ਤੱਕ ਨਹੀਂ ਹੋਇਆ ਨਾ, ਉਹ ਵਿਚਾਰ ਸਾਡੇ ਜੀਵਨ ਦਾ ਹਿੱਸਾ ਬਣੇ। ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਰਾਮ ਨਾਮ ਉਰ ਮੈਂ ਗਹਿਓ, ਜਾਂ ਕਹਿ ਸਭ ਨਹੀਂ ਕੋਏ, ਕਹੁ ਨਾਨਕ ਸੰਕਟ ਮਿਟੈ, ਦਰਸ਼ ਤੁਹਾਰੋ ਹੋਏ। ਹੇ ਮੇਰੇ ਮਾਲਕ ਜੀ, ਰਾਮ ਨਾਮ ਉਰ ਹਿਰਦਾ ਭਾਵ ਸੁਰਤ, ਤੇਰੀ ਜਿਹੜੀ ਵਿਚਾਰ ਹੈ ਮੇਰੀ ਸੁਰਤ ਦਾ ਹਿੱਸਾ ਬਣ ਜਾਏ ਤੇ ਮੇਰਾ ਜੀਵਨ ਸੌਖਾ ਹੋ ਜਾਏਗਾ ਤੇ ਮੇਰੇ ਸੰਕਟ ਜਿਹੜੇ ਨੇ ਜ਼ਿੰਦਗੀ ਚ ਪਏ ਹੋਏ ਉਹ ਸਾਰੇ ਦੂਰ ਹੋ ਜਾਣਗੇ। ਫਿਰ ਮੈਂ ਕਿਸੇ ਨਾਲ ਵੀ ਡਰਾਂਗਾ ਨਹੀਂ, ਮੈਨੂੰ ਸਮਝ ਪੈ ਜਾਏਗੀ ਵੀ ਭੈ ਕਾਬੂ ਕੋ ਦੇਤ ਨੈ, ਨੈ ਪੈ ਮਾਨਤ ਆਨ, ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਏ ਬਖਾਨ। ਤਿੰਨ ਗੱਲਾਂ ਸਮਝ ਕੇ ਤੁਰੀਏ। ਪਹਿਲੀ, ਗੁਰੂ ਪਾਤਸ਼ਾਹ ਨੇ ਕਿਸੇ ਵੀ ਢੰਗ ਦੇ ਨਾਲ ਕੋਈ 26 ਸਾਲ 9 ਮਹੀਨੇ 13 ਦਿਨ ਕੋਈ ਭੋਰੇ ਚ ਨਹੀਂ ਬਤੀਤ ਕੀਤੇ, ਉਹਨਾਂ ਨੇ ਬਕਾਇਦਾ ਪ੍ਰਚਾਰਕ ਜ਼ਿੰਮੇਵਾਰੀਆਂ ਨਿਭਾਈਆਂ ਨੇ। ਦੂਜਾ, ਗੁਰੂ ਸਾਹਿਬ ਕੋਈ ਨਹੀਂ ਡੋਲੇ ਵੀ ਜਿਹੜਾ ਗੁਰੂ ਪਾਤਸ਼ਾਹ ਨੂੰ ਕਿਸੇ ਨੂੰ ਚਿੱਠੀ ਲਿਖਣੀ ਪਈ ਹੋਈ। ਤੀਸਰੀ ਗੱਲ, ਜਿਹੜੀ ਗੁਰੂ ਪਾਤਸ਼ਾਹ ਦੀ ਸ਼ਹਾਦਤ ਹੋਈ ਉਹ ਸ਼ਹਾਦਤ ਜਿਹੜੀ ਹੈ ਉਸ ਸੋਚ ਕਰਕੇ ਸੀ, ਜਿਹੜੀ ਸੋਚ ਸਾਨੂੰ
ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਦੇ ਨਾਲ ਜੋੜਦੀ ਹੈ ਉਹ ਸੋਚ ਦੇ ਉੱਤੇ ਵਾਰ ਸੀ ਜਿਹੜਾ ਸਮੇਂ ਦੀ ਹਕੂਮਤ ਨੇ ਕੀਤਾ ਵੀ ਇਹਨਾਂ ਦੀ ਹਸਤੀ ਨੂੰ ਮੜੀਆਂ ਮੇਟ ਕਰ ਦਿਓ ਤਾਂ ਕਿ ਇਹ ਦੁਬਾਰਾ ਖੜੀ ਨਾ ਹੋ ਸਕਣ। ਪਰ ਗੁਰੂ ਸਾਹਿਬ ਨੇ ਫਿਰ ਦੁਬਾਰਾ ਇੱਕ ਐਸਾ ਖਾਲਸਾ ਸਾਥ ਦਿੱਤਾ ਜਿਹੜਾ ਇੱਕ ਦੀ ਉਦਾਹਰਣ ਲੈ ਕੇ ਅੰਦਰੋਂ ਬਾਹਰੋਂ ਇੱਕ ਹੋ ਕੇ ਤੁਰਿਆ ਤੇ ਉਹਨੇ ਖਾਲਸਾ ਜੀਵਨ ਬਤੀਤ ਕੀਤਾ ਜਿਹੜਾ ਨਿਰਮਲ ਖੋਟ ਤੋਂ ਰਹਿਤ ਸੀ, ਜਿਹਦੇ ਵਿੱਚ ਕੋਈ ਖੋਟ ਨਹੀਂ। ਪਰ ਸਾਡੇ ਮਨਾਂ ਵਿੱਚ ਕੀ ਖੋਟ ਹੈ ਹਰ ਬੰਦਾ ਜਾਣਦਾ ਹੈ। ਹਰ ਬੰਦੇ ਦੀ ਅੰਦਰ ਆਪਣੀ ਮਸ਼ੀਨ ਲੱਗੀ ਹੋਈ ਹੈ, ਉਹਨੂੰ ਸਾਰਾ ਕੁਝ ਪਤਾ ਕਿ ਮੇਰੇ ਅੰਦਰ ਕੀ ਖੋਟ ਹੈ। ਜਦੋਂ ਤੱਕ ਇਹ ਖੋਟ ਸਾਡੇ ਅੰਦਰ ਮੌਜੂਦ ਹੈ ਉਹ ਖਾਲਸਾ ਨਹੀਂ। ਜਿਹਦੇ ਅੰਦਰੋਂ ਇਹ ਦੁਰਮਤ ਦੀ ਮਨਮਤ ਦੀ ਖੋਟ ਖਤਮ ਹੋਈ ਉਹ ਖਾਲਸਾ ਆਪਣੇ ਆਪ ਹੀ ਬਣ ਜਾਣਾ। ਉਹਨੂੰ ਦੱਸਣਾ ਨਹੀਂ ਪੈਣਾ ਵੀ ਮੈਂ ਬਣ ਗਿਆ। ਉਹਦੇ ਤੇ ਕਰਮ ਆਪਣੇ ਆਪ ਗੁਲਾਬ ਦੀ ਫੁੱਲ ਦੀ ਖੁਸ਼ਬੂ ਦੀ ਤਰ੍ਹਾਂ ਥਾਂ ਥਾਂ ਤੇ ਖਿਲਰ ਕੇ ਦੱਸਣਗੇ, ਭਾਈ ਮੈਂ ਖਿਲ ਗਿਆ, ਮੈਂ ਖਿਲ ਗਿਆ। ਇਹ ਵਿਚਾਰ ਜਦੋਂ ਸਾਡੇ ਜੀਵਨ ਦਾ ਹਿੱਸਾ ਬਣੀ, ਫਿਰ ਕਿਤੇ ਸ਼ਹਾਦਤ ਸਾਡੀ ਜ਼ਿੰਦਗੀ ਦਾ ਆਧਾਰ ਬਣ ਸਕਦੀ ਹੈ। ਅਸੀਂ ਉਸ ਸੋਚ ਨੂੰ ਜੀ ਸਕਦੇ ਹਾਂ ਜਿਹੜੀ ਸੋਚ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤੀ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਦੀ ਖਿਮਾ। ਪਿਆਰ ਸਹਿਜੋ ਅਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਮਹਿਲਾ ਤੀਜਾ ਆਨੰਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਤ ਪਿਆ ਮੇਰੀ ਪਾਏ, ਸਤਿਗੁਰੂ ਮੈਂ ਪਾਇਆ। ਰਾਜ ਰਤਨ ਪਰਵਾਰ ਕਰੀਆਂ ਸ਼ਬਦ ਗਾਵਣ
ਆਈਆਂ।
ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਪਰਨਾਲ ਤੂੰ ਮਨ ਮੇਰੇ ਰੂਪ ਸਭ ਵਿਸਾਰਣਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ।
ਸਭਨਾ ਕਲਾ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ।
ਨਾਨਕ ਮਨ ਮੇਰੇ ਸਦਾ ਰਹੁ ਵਰਨਾਲੇ।
ਸਾਚੇ ਸਾਹਿਬਾ ਪਿਆ ਨਹੀਂ ਕਰਦੇ ਰਹਿ,
ਤੇਰਾ ਸਭ ਜੈ ਜਿਸ ਦੇ ਸੁਭਾਵੇ।
ਸਦਾ ਸਿਫਤ ਸਦਾ ਤੇਰੀ, ਨਾਮ ਮਨ
ਵਸਾਵੇ।
ਕਹਿ ਨਾਨਕ ਸੱਚੇ ਸਾਹਿਬ ਪਿਆ ਨਹੀਂ ਕਰਦੇ ਰਹਿ, ਸਾਚਾ ਨਾਮ ਨਿਰਾਲਾ ਧਾਰੋ। ਕਰ ਸ਼ਾਂਤ ਸੁਖ ਮਨ ਨਾਇ ਵਸਿਆ, ਜਿਨੈ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਲੋ ਪਿਆਰੋ, ਸਾਚਾ ਨਾਮ ਨਿਰਾਲਾ ਧਾਰੋ। ਵਾਜੇ ਪੰਚ ਦੂਤ ਦਿਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਦਾਸ ਕੁਆ, ਜਿਤ ਘਰ ਅਨਹਦ ਵਾਜੇ। ਵਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਰ ਵਿਸੂਰੇ। ਸੰਤ ਸਾਜਨ ਭਰੇ ਸਰਸੇ, ਕੂੜੇ ਗੁਰ ਤੇ ਜਾਣੇ।
ਨੀਤ ਕਹਤੇ ਪਵਿੱਤ ਸਤਿਗੁਰ ਰਹਿ ਪਰ ਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ
ਸਤਿਗੁਰ ਰਹਿ ਪਰ ਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।